ਗੁਰ ਸਤਿਗੁਰ ਕਾਜ ਸਿੱਖ ਅਖਾਏ ਸੰਭਾਲ ਕੇ ਉੱਠ ਹਰ ਨਾਮ ਧਿਆਵੇ ਗੁਰ ਸਤਿਗੁਰ ਕਾਜ ਸਿੱਖ ਅਖਾਏ ਸੰਭਾਲ ਕੇ ਉੱਠ ਹਰ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਦੇ ਜਹਾਜ਼ ਸਮਰੱਥ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਵਾਹਿਗੁਰੂ ਨੇ ਕਿਰਪਾ ਕੀਤੀ, ਸਤਸੰਗਤ ਦੀ ਘੜੀ ਪ੍ਰਾਪਤ ਹੋਈ। ਸਾਧ ਸੰਗ ਜੋ ਤੁਮੇ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ। ਅਨੰਦ ਭਇਆ ਪੇਖ ਥੀ ਨਾਨਕ, ਪ੍ਰਤਾਪ ਪੁਰਖ ਨਿਰਵਾਣੀ। ਵਾਹਿਗੁਰੂ ਦੀ ਕਿਰਪਾ ਬਿਨਾਂ ਇਹ ਸਮਾਂ ਨਹੀਂ ਮਿਲਦਾ ਸਾਧ ਸੰਗਤ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੰਤ ਸਮਾਗਮ ਹਰ ਕਥਾ, ਤੁਲਸੀ ਦੁਰਲਭ ਦੋਏ। ਸੁੱਤਦਾਰਾ ਔਰ ਲੱਛਮੀ ਪਾਪੀ ਕੇ ਪਿਓ। ਲੱਛਮੀ ਮਾਇਆ ਸੁੱਤ ਪੁੱਤਰ ਦਾ ਇਸਤਰੀ, ਇਹ ਤਾਂ ਪਾਪੀਆਂ ਦੇ ਵੀ ਹਨ, ਪਰ ਆ ਨਹੀਂ ਉਹਨਾਂ ਨੂੰ ਮਿਲਦੀ ਚੀਜ਼ ਜਿਹੜੀ ਆਪਾਂ ਨੂੰ ਪ੍ਰਾਪਤ ਹੈ, ਸਾਧੂ ਦੀ ਸੰਗਤ, ਪੂਰੇ ਗੁਰੂ ਦਾ ਮਿਲਾਪ। ਜਿਨ ਮਸਤਕ ਧੁਰ ਹਰ ਲਿਖਿਆ, ਤਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ। ਧੁਰੋਂ ਮੱਥੇ 'ਤੇ ਲਿਖਿਆ ਅਤੇ ਪੂਰੇ ਗੁਰੂ ਦਾ ਤਾਂ ਮਿਲਾਪ ਹੁੰਦਾ। ਜੈਸਾ ਸਤਿਗੁਰ ਸੁਣੀਦਾ, ਤੈ ਸੋ ਹੀ ਮੈਂ ਡੀਠ। ਵਿਛੜਿਆ ਵੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਹਰ ਨਾਮੋ ਮੰਤਰ ਦੜਾਇੰਦਾ, ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਧੁਰੋਂ ਲਿਖਿਆ ਹੋਇਆ ਮੱਥੇ 'ਤੇ, ਪੂਰੇ ਗੁਰੂ ਦਾ ਮਿਲਾਪ ਹੋਣਾ। ਹੋ ਗਿਆ ਮਿਲਾਪ, ਮਹਾਰਾਜ ਜੀ ਵਚਨ ਕਰਿਆ ਕਰਦੇ, ਪੂਰਨ ਪੁਰਖ ਮਿਲ ਗਏ। ਮਨੁੱਖਾ ਦੇਹ ਮਿਲ ਗਈ, ਪਹਿਲੀ ਕਿਰਪਾ ਇਹ ਹੋ ਗਈ। ਵਾਹਿਗੁਰੂ ਦੀ ਤੁਮਰੀ ਕਿਰਪਾ 'ਤੇ ਮਾਨੁੱਖ ਦੇ ਪਾਈ ਹੈ ਦੇਹੋ ਦਰਸਾ ਰਾਇਆ। ਇਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਭ ਤਿਸਰਾਮ ਸੁਨੇਹੀ। ਦੂਸਰੀ ਗੁਰੂ ਗੁਰਬਾਣੀ ਦੀ ਕਿਰਪਾ ਹੋ ਗਈ, ਸੋਝੀ ਵੀ ਆ ਗਈ। ਜਿਸ ਵੱਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਲਾਭ ਲਿਹੋ ਹਰ ਹਿਰਦੈ ਅਰਾਧੋ, ਛੁਟਕੈ ਆਵਣ ਜਾਣੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਾਹੇ ਕਾਰਨ ਆਇਆ ਜੱਗ। ਕਾਹਦਾ ਲਾਹਾ? ਨਾਮ ਦਾ, ਸੇਵਾ ਸਿਮਰਨ ਦਾ ਲਾਹਾ ਲੈ ਕੇ ਜਨਮ ਨੂੰ ਸਫਲਾ ਕਰਕੇ, ਜਨਮ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਵਿੱਚੋਂ ਜਾਣਾ। ਕੱਲ੍ਹ ਦੀ ਵਿਚਾਰ ਆਪਣੀ ਇਹੋ ਹੀ ਚੱਲਦੀ ਹੈ। ਤੁਹਾਡੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੋਤ ਜਗਾਉਂਦੇ ਨੇ, ਜਿਨ੍ਹਾਂ ਦੀ ਬਾਬਤ ਭਾਈ ਸਾਹਿਬ ਗੁਰਦਾਸ ਜੀ ਦੇ ਬਚਨ ਨੇ, ਆਪ ਪੜ੍ਹੋ ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ। ਪਹਿਲੇ ਦਾਸ ਬੋਲੇਗਾ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ।
ਬੈਠਾ ਤੁਹਾਡੀ ਪਾਤਸ਼ਾਹ, ਬੈਠਾ ਤੁਹਾਡੀ ਪਾਤਸ਼ਾਹ, ਬੈਠਾ
ਸਤਿ ਸ਼੍ਰੀ ਅਕਾਲ।
ਸ਼੍ਰੀ ਅੰਮ੍ਰਿਤਸਰ ਸਾਹਿਬ ਜੋਤ ਜਗਾਉਂਦੇ ਨੇ, ਸਤਿਗੁਰਾਂ ਦਾ ਸੋਹਣਾ ਦਰਬਾਰ ਸਜਿਆ, ਕੀਮਤੀ ਸ਼ਾਮਿਆਂ ਨੇ ਲੱਗੇ ਨੇ, ਚੰਦੋਏ ਤਾਣੇ ਨੇ, ਹਜ਼ਾਰਾਂ ਸੰਗਤਾਂ ਹਜ਼ੂਰੀ ਵਿੱਚ ਬੈਠੀਆਂ ਇਸ ਤਰ੍ਹਾਂ ਦਰਸ਼ਨ ਕਰਦੀਆਂ ਨੇ, ਜਿਸ ਤਰ੍ਹਾਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਦੇਖਦੀਆਂ ਨੇ, ਗਰਦਨ ਭਾਵੇਂ ਮੁੜਕ ਜਾਵੇ ਦੀਦਾਰ ਕਰਨੋਂ ਨਹੀਂ ਹਟਦੀਆਂ। ਸਤਿਗੁਰਾਂ ਦਾ ਚਿਹਰਾ ਮਾਨੋ ਚੰਦਰਮਾ ਵੱਤ। ਵੈਸੇ ਚੰਦਰਮਾ ਦਾ ਦ੍ਰਿਸ਼ਟਾਂਤ ਸੋਭਦਾ ਤਾਂ ਨਹੀਂ, ਕਿਉਂਕਿ ਚੰਦਰਮਾ ਵਿੱਚ ਤਾਂ ਬੜੇ ਔਗਣ ਹਨ, ਕਲੰਕ ਵੀ ਹੈ, ਪਰ ਗੁਰੂ ਵਿੱਚ ਕਲੰਕ ਕੋਈ ਨਹੀਂ। ਨੇਹ ਕਲੰਕ ਬਜੀ ਡੰਕ ਚੜੂ ਦਲ ਅਰਵਿੰਦ ਜੀਓ ਨੇਹ ਕਲੰਕੀ ਸਰੂਪੇ। ਉਹ ਤਾਂ ਵੱਧਦਾ ਵਾ ਘਟਦਾ ਵੀ ਹੈ, ਗੁਰੂ ਨਾ ਵਾਧ ਹੈ ਨਾ ਘਾਟ ਹੈ, ਨਾ ਵਾਧ ਘਾਟ ਹੋ ਤਾਂ ਇੱਕ ਰਸ। ਪਰ ਹੁਣ ਦੁਨਿਆਵੀ ਗੱਲ ਕਰਨ ਵਾਸਤੇ ਕੋਈ ਦ੍ਰਿਸ਼ਟਾਂਤ ਤਾਂ ਦੁਨਿਆਵੀ ਦੇਣਾ ਪਵੇਗਾ ਨਾ ਸਮਝਾਉਣ ਵਾਸਤੇ। ਵੈਸੇ ਇਹ ਤਾਂ ਫਿਰ ਭੱਟਾਂ ਨੇ ਗੱਲ ਹੀ ਮੁਕਾ ਦਿੱਤੀ ਨਾ, ਕਿਉਂਕਿ ਮਹਾਰਾਜ ਦਾ ਵਚਨ ਹੈ, ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੀਜੈ, ਇਹੋ ਹੀ ਵਚਨ ਭੱਟ ਲਿਖਦੇ ਰਹੇ ਨੇ।
ਤੇਰੀ ਉਪਮਾ ਤੋਹੇ ਬਨ ਆਵੇ, ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ।
ਤਾਂ ਅਕਸਰ ਭਾਈ ਸਾਹਿਬ ਗੁਰਦਾਸ ਜੀ ਨੇ ਵੀ ਦਿੱਤਾ ਹੈ ਨਾ, ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ, ਅਤੇ ਭਗਤ ਰਵਿਦਾਸ ਜੀ ਦਾ ਵੀ ਵਚਨ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ। ਮਾਨੋ ਗੁਰੂ ਮਹਾਰਾਜ ਦਾ ਚਿਹਰਾ ਚੰਦਰਮਾ ਵੱਤ ਸੰਗਤਾਂ ਚਕੋਰਾਂ ਦੀ ਤਰ੍ਹਾਂ ਦਰਸ਼ਨ ਕਰਕੇ ਮਾਨੋ ਨੇਤਰਾਂ ਦੁਆਰਾ ਅੰਮ੍ਰਿਤ ਪੀ ਰਹੀਆਂ ਹਨ। ਕੁਛ ਪ੍ਰੇਮੀਆਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਆਪ ਦੇ ਦਰਸ਼ਨ ਆਪ ਦੇ ਬਚਨਾਂ ਦੁਆਰਾ ਗੁਰਬਾਣੀ ਪੜ੍ਹਨ ਤੋਂ ਇੱਕ ਗੱਲ ਪੂਰੀ ਸਮਝ ਆ ਚੁੱਕੀ ਹੈ, ਵੀ ਮਨੁੱਖਾ ਦੇ ਬੜੀ ਦੁਰਲੱਭ ਵਸਤੂ ਹੈ, ਦੁਰਲੱਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੈ ਅਤੇ ਆਤਮ ਘਾਤੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੈ ਬਹੁਰ ਨ ਲਾਗੈ ਡਾਰ। ਬੜੇ ਸਮੇਂ ਤੋਂ ਬਾਅਦ ਇਹ ਮਨੁੱਖਾ ਦੇ ਪ੍ਰਾਪਤ ਹੋਈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਏ ਦੇਹ ਸੰਜਰੀਆ। ਚਿਰੰਕਾਲ ਬੜੇ ਸਮੇਂ ਤੋਂ ਬਾਅਦ, ਇੱਕ ਘਰ 84 ਲੱਖ ਜੂਨਾਂ ਦੇ ਚੱਕਰ ਤੋਂ ਬਾਅਦ ਇਹ ਮਨੁੱਖਾਂ ਦੇ ਹੱਥ ਆਈ ਹੈ। ਮਹਾਰਾਜ ਜੀ ਕਿਰਪਾ ਕਰੋ, ਐਸੇ ਜਨਮ ਦੇ ਵਿੱਚ ਇਹ ਜਨਮ ਦੀ ਬਾਜ਼ੀ ਜਿੱਤ ਕੇ ਜਾਈਏ, ਕਿਉਂਕਿ ਦੁਨੀਆ ਤਾਂ ਹਾਰ ਕੇ ਜਾਂਦੀ ਹੈ ਨਾ। ਉੱਚੇ ਮੰਦਰ, ਸੁੰਦਰ ਨਾਰੀ, ਰਾਮ ਨਾਮ ਬਿਨ ਬਾਜ਼ੀ ਹਾਰੀ। ਪਦਾਰਥ ਦੁੱਖ ਰੂਪ ਨਹੀਂ ਹਨ ਜੇ ਨਾਮ ਹੋਵੇ ਨਾਲ ਤਾਂ, ਕਿ ਜੇ ਨਾਮ ਨਹੀਂ ਫਿਰ ਤਾਂ ਦੁੱਖ ਹੀ ਦੁੱਖ ਹੈ। ਉੱਚੇ ਮੰਦਰ, ਸੋਹਣੇ ਮਹਿਲ ਹੋਣ, ਸੋਹਣੇ ਘਰ ਦੇ ਹੋਣ, ਸੋਹਣੀਆਂ ਇਸਤਰੀਆਂ, ਸਭ ਕੁਛ ਹੋਵੇ, ਪਰ ਜੇ ਨਾਮ ਨਹੀਂ ਤਾਂ ਸਭ ਕੁਛ ਬਰਬਾਦ ਕਰਨ ਵਾਲਾ ਹੀ ਹੈ, ਕੁਛ ਵੀ ਨਹੀਂ ਫਿਰ ਪੱਲੇ ਪੈਣਾ। ਐਵੇਂ ਜਨਮ ਬਰਬਾਦ ਕਰਕੇ ਤੁਰ ਜਾਏਗਾ, ਕਹੋ ਕਬੀਰ ਕਿਛ ਗੁਣ ਵਿਚਾਰ, ਚਲੇ ਜੁਹਾਰੀ ਦੋਏ ਹੱਥ ਝਾਰ। ਪਰ ਜੇ ਕਿਤੇ ਨਾਮ ਨਾਲ ਹੈ, ਫਿਰ ਇਹ ਪਦਾਰਥ ਦੁੱਖ ਰੂਪ ਨਹੀਂ, ਫਿਰ ਇਹ ਪਦਾਰਥ ਤੈਨੂੰ ਦੁੱਖ ਨਹੀਂ ਦੇਣਗੇ, ਕਿਉਂਕਿ ਫਿਰ ਤਾਂ ਤੈਨੂੰ ਜੁਗਤੀ ਮਿਲ ਗਈ ਨਾ ਗੁਰੂ ਨਾਨਕ ਤੋਂ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਲੈਂਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਸੋ ਜੇ ਨਹੀਂ ਤਾਂ ਫਿਰ ਜ਼ਰੂਰ ਇਹ ਦੁੱਖ ਰੂਪ ਹਨ। ਰਾਮ ਨਾਮ ਬਿਨ ਬਾਜੀ ਹਾਰੀ, ਹਾਰ ਕੇ ਜਾ ਰਹੇ ਨੇ ਮਹਾਰਾਜ ਜੀ, ਪਰ ਆਪ ਕਿਰਪਾ ਕਰੋ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ। ਮਹਾਰਾਜ ਜਨਮ ਪਦਾਰਥ ਨੂੰ ਜਿੱਤ ਕੇ ਜਾਣਾ ਹੈ। ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ ਹੈ, ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਪਾਤਸ਼ਾਹ ਨੇ ਗੌੜੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ। ਗੌੜੀ ਮਹੱਲਾ ਚੌਥਾ, ਗੁਰ ਸਤਿਗੁਰ ਕਾਜੋ ਸਿੱਖ ਅਖਾਏ। ਅਖਾਉਂਦੇ ਸਾਰੇ ਹੀ ਆਪਾਂ, ਜਿਹਨੂੰ ਮਰਜ਼ੀ ਪਿੱਛੋਂ ਇਹੀ ਕਹੇਗਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਗੁਰੂ ਗੋਬਿੰਦ ਕਲਗੀਧਰ ਪਾਤਸ਼ਾਹ ਦਾ ਸਿੰਘ ਹਾਂ। ਪਰ ਅਗਲਾ ਵਚਨ ਉਹ 'ਤੇ ਕੋਈ ਕੋਈ ਪਹਿਰਾ ਦਿੰਦਾ ਹੈ, ਉਹ ਸਤਿਗੁਰ ਕਾਜੋ ਸਿੱਖ ਅਖਾਏ ਤੋਂ ਭਲ ਕੇ ਉੱਠਰ ਨਾਮ ਧਿਆਵੇ। ਭਲ ਕੇ ਕੀ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰ। ਚੌਥੇ ਪਹਿਰ ਸੁਭਾ ਕਹਿ, ਚੌਥਾ ਪਹਿਰ ਅੰਮ੍ਰਿਤ ਵੇਲੇ 3 ਵਜੇ, ਪਹਿਲਾ ਪਹਿਰ ਰਾਤ ਦਾ ਸ਼ਾਮ ਨੂੰ 6 ਤੋਂ 9 ਵਜੇ ਤੱਕ, ਦੂਸਰਾ ਪਹਿਰ 9 ਤੋਂ 12 ਵਜੇ ਤੱਕ, ਤੀਸਰਾ ਪਹਿਰ 12 ਤੋਂ 3 ਵਜੇ ਤੱਕ, ਔਰ 3 ਤੋਂ 6 ਵਜੇ ਤੱਕ ਇਹ ਚੌਥਾ ਪਹਿਰ ਹੈ ਅੰਮ੍ਰਿਤ ਵੇਲਾ। ਚੌਥੇ ਪਹਿਰ ਸੁਭਾ ਕਹਿ, ਸੁਰਤੀਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉਂ ਦੋਸਤੀ, ਮਨ ਮੁੱਖ ਸੱਚਾ ਨਾਉ। ਸੋ ਅੰਮ੍ਰਿਤ ਵੇਲੇ ਉੱਠ ਕੇ ਭਾਈ ਸਾਹਿਬ ਗੁਰਦਾਸ ਜੀ ਦੇ ਕਥਨ ਅਨੁਸਾਰ ਕੁਰਬਾਣੀ ਤਿੰਨਾਂ ਗੁਰ ਸਿੱਖਾਂ ਪਿੱਛਲ ਰਾਤੀ ਉੱਠ ਬਹੰਦੇ ਕੁਰਬਾਣੀ ਤਿੰਨਾਂ ਕੁਰਬਾਣੀ ਬੀਬੀਆਂ ਬੋਲੋ ਸਿੱਖਾਂ ਦੇ ਪਿੱਛਲ ਰਾਤੀ ਉੱਠ ਬਹੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ ਉੱਥੇ ਕੀ ਕਰਦੇ ਨੇ ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿੱਤ ਗਾਏ ਸੁਣਦੇ ਨਿੱਤ ਨਿੱਤ ਗਾਉਂਦੇ ਨੇ ਨਿੱਤ ਸੁਣਦੇ ਹਨ ਉਹਦਾ ਕੀ ਫਲ ਹੈ ਜੀ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਕੋਈ ਸੰਸੇ ਵਾਲੀ ਗੱਲ ਨਹੀਂ ਚਿੱਤ ਲਾ ਕੇ ਪਰ ਗੱਲ ਚਿੱਤ ਲਾਉਣ ਦੀ ਹੈ ਨਾ ਚਿੱਤ ਲੱਗਦਾ ਨਹੀਂ ਹਰ ਇੱਕ ਦਾ ਇਹੀ ਸਵਾਲ ਹੈ ਜੀ ਬਾਣੀ 'ਚ ਨਹੀਂ ਚਿੱਤ ਲੱਗਦਾ ਜੀ ਨਾਮ 'ਚ ਨਹੀਂ ਚਿੱਤ ਲੱਗਦਾ ਜੀ ਸੇਵਾ 'ਚ ਨਹੀਂ ਚਿੱਤ ਲੱਗਦਾ ਕਿਉਂ ਨਹੀਂ ਲੱਗਦਾ ਚਿੱਤ ਕਿਤੇ ਹੋਰ ਲੱਗਿਆ ਬੜੇ ਮਹਾਰਾਜ ਜੀ ਜਦੋਂ ਗ੍ਰੰਥ ਸੁਣਦੇ ਹੁੰਦੇ ਅਤੇ ਉਦੋਂ ਨਿਤਨੇਮ ਵੀ ਸਿੰਘਾਂ ਤੋਂ ਬੜਾ ਕਰਾਉਂਦੇ ਸਨ ਅਤੇ ਅਸੀਂ ਨਾਲੇ ਤਾਂ ਗ੍ਰੰਥ ਸੁਣੀ ਜਾਣਾ ਨਾਲੇ ਮੂਲ ਮੰਤਰ ਦੀ ਮਾਲਾ ਫੇਰੀ ਜਾਣੀ ਇੱਕ ਦਿਨ ਮਨ ਵਿੱਚ ਖਿਆਲ ਆਇਆ ਵੀ ਮਹਾਰਾਜ ਤੋਂ ਇੱਕ ਵੇਰ ਵਚਨ ਪੁੱਛ ਹੀ ਲਈਏ ਮਹਾਰਾਜ ਜੀ ਜਦੋਂ ਗ੍ਰੰਥ ਸੁਣਦੇ ਹਾਂ ਕਿ ਉਦੋਂ ਵੀ ਸਿਮਰਨ ਹੋ ਸਕਦਾ ਕਦੇ ਇੱਕੋ ਹੀ ਗੱਲ ਹੋਵੇਗੀ ਜਾਂ ਭਾਈ ਜਿਹੜੀ ਗ੍ਰੰਥ ਦੀ ਵਿਚਾਰ ਹੈ ਉਹ ਸੁਣੀ ਜਾਵੇਗੀ ਜਾਂ ਫਿਰ ਸਿਮਰਨ ਜਾਂ ਜਾਪ ਜੋ ਵੀ ਕਰਦੇ ਹੋ ਇੱਕੋ ਹੀ ਕੰਮ ਕਿਉਂਕਿ ਮਨ ਇੱਕੋ ਹੀ ਹੈ ਇਹ ਇੱਕ ਸਮੇਂ 'ਚ ਇੱਕੋ ਹੀ ਚੀਜ਼ ਕਰ ਸਕਦਾ ਚਾਹੇ ਚਿੰਤਨ ਕਰ ਲਓ ਚਾਹੇ ਇਹਨੂੰ ਗ੍ਰੰਥ ਸੁਣਨ ਲਾ ਲਓ ਚਾਹੇ ਬਾਣੀ ਪੜ੍ਹ ਲਓ ਪਰ ਇੱਕੋ ਹੀ ਕੰਮ ਕਰੇਗਾ ਹੁਣ ਚਿੰਤਨ ਕਰਦਾ ਇਹ ਬਾਣੀ ਦਾ ਨਹੀਂ ਕਰਦਾ ਚਿੰਤਨ ਕਰਦਾ ਪਦਾਰਥਾਂ ਦਾ ਦੁਨੀਆਂ ਦੇ ਵਿੱਚ ਖਚਤ ਹੈ ਪੁੱਤਰਾਂ ਧੀਆਂ ਦੇ ਵਿੱਚ ਮਨ ਲੱਗਿਆ ਹੈ ਅਤੇ ਮਨ ਕਿੱਥੇ ਲੱਗਦਾ ਹੈ ਜਿਹਦੇ ਨਾਲ ਪਿਆਰ ਹੋਵੇ ਮਨ ਕਿੱਥੇ ਲੱਗਦਾ ਹੈ ਜਿਹਨੂੰ ਇਹ ਆਪਣਾ ਸਮਝੇ ਇਹਨੇ ਦੁਨੀਆਂ ਨੂੰ ਆਪਣਾ ਸਮਝਿਆ ਪਰ ਸਭ ਕੁਛ ਆਪਣਾ ਇੱਕ ਰਾਮ ਪਰਾਇਆ ਰਾਮ ਨੂੰ ਇਹਨੇ ਆਪਣਾ ਨਹੀਂ ਸਮਝਿਆ ਤਦੇ ਮਨ ਕਰ ਕਬੂ ਨਾ ਹਰ ਗੁਣ ਗਾਇਓ ਮਨ ਕਰਕੇ ਕਦੇ ਪਰਮੇਸ਼ੁਰ ਦੇ ਗੁਣ ਗਾ ਹੀ ਨਹੀਂ ਹੁੰਦੇ ਕਿਉਂਕਿ ਮਨ ਤਾਂ ਹੈ ਹੀ ਨਹੀਂ ਇੱਥੇ ਹੁਣ ਮਨ ਇੱਥੇ ਥੋੜ੍ਹੀ ਹੈ ਹਾਂ ਭਾਗਾਂ ਵਾਲੇ ਨੇ ਜਿਹੜੇ ਸਾਧਨਾ ਕਰਦੇ ਨੇ ਇੱਥੇ ਇਹ ਮਹਾਰਾਜ ਦੀ ਸੰਗਤ ਕਰ ਕਰਕੇ ਮਨ ਦੇ ਵਿੱਚ ਹੌਲੀ ਹੌਲੀ ਇਹ ਜ਼ਿਹਨ ਵਿੱਚ ਗੱਲ ਬੈਠ ਗਈ ਵੀ ਜਦੋਂ ਸੰਗਤ ਕਰਨੀ ਹੈ ਉਦੋਂ ਇਹਨੂੰ ਕਿਤੇ ਨਹੀਂ ਜਾਣ ਦੇਣਾ ਇਹ ਭੱਜਦਾ ਬੜਾ ਹੈ ਗੁਰ ਦਿਖਲਾਈ ਮੋਹਰੀ ਜਿਸ ਮਿਰਗ ਪਰਤ ਹੈ ਚੋਰੀ ਮੂੰਦ ਲੀਏ ਦਰਵਾਜ਼ੇ ਬਾਜੀਏ ਲੈ ਅਨਹਦ ਬਾਜੇ ਬੜੀਆਂ ਛਾਲਾਂ ਨੇ ਕਬੂ ਜੀੜਾ ਉਹ ਵਿਚੜਤ ਹੈ ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਪਤਾ ਹੀ ਨਹੀਂ ਲੱਗਦਾ ਕਿੱਥੇ ਦੀ ਕਿੱਥੇ ਚੱਲਿਆ ਜਾਂਦਾ ਉਹ ਹੀ ਪਤਾ ਲੱਗਦਾ ਲਓ ਜੀ ਧੰਨ ਧੰਨ ਵੀ ਪੜ੍ਹੀ ਗਈ ਗੁਰੂ ਸਤੋਤਰ ਵੀ ਪੜ੍ਹਤਾ ਅਰਦਾਸ ਵਿੱਚ ਵੀ ਜੁੜ ਗਏ ਅਰਦਾਸ ਤੋਂ ਬਾਅਦ ਉਦੋਂ ਹੀ ਪਤਾ ਲੱਗਿਆ ਜਦੋਂ ਜਕਾਰਾ ਛੱਡ ਦਿੱਤਾ ਇਵੇਂ ਹੁੰਦੀ ਹੈ ਨਾ ਕਿਉਂਕਿ ਮਨ ਕੀ ਪੱਤਰੀ ਵਾਚਣੀ ਇਹਨੂੰ ਵਾਚਿਆ ਕਰੋ ਇਹ ਜਾਂਦਾ ਕਿੱਥੇ ਹੈ ਕਿਉਂ ਜਾਂਦਾ ਹੈ ਇਹਨੂੰ ਰੋਕਣ ਦੀ ਕੋਸ਼ਿਸ਼ ਹਰ ਵੇਲੇ ਜਿਹੜਾ ਹੈ ਨਾ ਵਚਨ ਖਾਲਸਾ ਸੋ ਜੋ ਕਰੇ ਨਿੱਤ ਜੰਗ ਨਿੱਤ ਜੰਗ ਇਹਦਾ ਮਤਲਬ ਕਿਰਪਾਨ ਲੈ ਕੇ ਕੋਈ ਇਹ ਨਹੀਂ ਵੀ ਵੜਦੇ ਫਿਰੋ ਲੋਕਾਂ ਨੂੰ ਐਵੇਂ ਕਿਸੇ ਨਾਲ ਝਗੜਾ ਕਰਦੇ ਫਿਰੋ ਨਹੀਂ ਨਿੱਤ ਜੰਗ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਏ ਨਿੱਤ ਜੰਗ ਹੈ ਇਹਦਾ ਅੰਦਰ ਜਿਹੜਾ ਮਨ ਬੈਠਾ ਇਹਦਾ ਵੈਰੀ ਬੜਾ ਭਾਰੀ ਦੁਸ਼ਮਣ ਹੈ ਮਨ ਰਿਪ ਜੀਤਾ ਸਭ ਰਿਪ ਜੀਤੇ ਮਨ ਰਿਪ ਜੀਤਾ ਸਭ ਰਿਪ ਜੀਤੇ ਬੜਾ ਭਾਰੀ ਸ਼ਤਰੂ ਬੈਠਾ ਅੰਦਰ ਅਤੇ ਉਹਦੇ ਨਾਲ ਹਰ ਰੋਜ਼ ਇਹਨੂੰ ਝਗੜਾ ਕਰਨਾ ਪੈਣਾ ਝਗੜਾ ਕਿਵੇਂ ਹੁਣ ਅੰਮ੍ਰਿਤ ਵੇਲੇ ਇਹਨੇ ਅਲਾਰਮ ਲਾ ਲਿਆ 3 ਵਜੇ ਦਾ ਅਤੇ 3 ਵਜੇ ਅਲਾਰਮ ਵੀ ਸੁਣ ਗਿਆ ਅਤੇ ਮਨ ਕਹਿੰਦਾ ਲਓ ਜੀ ਅਜੇ ਠੰਡ ਹੈ ਕਿੱਥੇ ਨਾ ਆਏਗਾ ਤੂੰ ਛੱਡ ਪਰੇ ਪਰ ਉਦੋਂ ਉਹਦੇ ਨਾਲ ਝਗੜਾ ਕਰਨਾ ਪੈਣਾ ਮਨਾ ਇਹ ਗੱਲ ਨਹੀਂ ਸੁਣਨੀ ਤੇਰੀ ਬਥੇਰਿਆ ਸੌਂ ਲਿਆ 6 ਘੰਟੇ 7 ਘੰਟੇ ਬਥੇਰੀ ਨੀਂਦ ਲਾ ਲਈ ਜਿਵੇਂ ਮਹਾਰਾਜ ਜਗਦਾਰ ਮਹਾਰਾਜ ਇੱਕ ਸਾਖੀ ਸੁਣਾਇਆ ਕਰਦੇ ਇੱਕ ਮਹਾਂਪੁਰਸ਼ ਅੰਮ੍ਰਿਤ ਵੇਲੇ ਹਰ ਰੋਜ਼ ਗੁਰਚਰਨਾਂ ਨਾਲ ਜੁੜ ਕੇ ਬੈਠਦੇ ਹਨ ਚਾਹੇ ਕਿਸੇ ਵੀ ਮਤ ਦਾ ਹੋਵੇ ਸਾਰੇ ਅੰਮ੍ਰਿਤ ਵੇਲੇ ਸੰਭਾਲਦੇ ਨੇ ਅੰਮ੍ਰਿਤ ਵੇਲੇ ਨੂੰ ਸਭ ਵਾਸਤੇ ਹੀ ਹੈ ਤਾਕੀਦ ਹੈ ਭਾਈ ਅੰਮ੍ਰਿਤ ਵੇਲੇ ਹੀ ਅੰਮ੍ਰਿਤ ਰਸ ਲਿਆ ਜਾ ਸਕਦਾ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਰਸ ਹਰ ਕੀਰਤਨੋਂ ਕੋ ਵਿਰਲਾ ਪੀਵੈ ਸੋ ਹਰ ਰੋਜ਼ ਇਸ ਤਰ੍ਹਾਂ ਬੈਠਦੇ ਨੇ ਅੱਜ ਕਿਤੇ ਅੰਮ੍ਰਿਤ ਵੇਲੇ ਮੀਂਹ ਪੈ ਰਿਹਾ ਠੱਕਾ ਚੱਲ ਰਿਹਾ ਮਨ ਜਦੋਂ ਉੱਠਣ ਦਾ ਖਿਆਲ ਹੋਇਆ ਨਾ, ਮਨ ਕਹਿੰਦਾ ਸੰਤ ਜੀ ਅਜੇ ਪਿਆਰ ਹੈ, ਇੰਨੇ ਮੀਂਹ ਵਿੱਚ ਕਿਵੇਂ ਠੰਡ ਵਿੱਚ ਜਾਏਗਾ ਤੂੰ, ਰਜਾਈ ਦਾ ਨਿੱਘ ਬੜਾ ਹੈ। ਬਾ ਉਹ ਤਾਂ ਫਿਰ ਹੁੰਦਾ ਹੀ ਹੈ ਵੀ ਮਿੰਟ ਦੋ, ਜਦੋਂ ਉਹ ਦੋ ਘੰਟੇ ਵਾਂਗੂ ਲੰਘ ਜਾਂਦੇ ਨੇ। ਦੋ ਮਿੰਟ ਤੁਸੀਂ ਆਲਸ ਕਰ ਲਓ ਨਾ, ਐਂ ਪਤਾ ਲੱਗੂ 3:05 ਵੱਜ ਗਏ। ਇਹ ਰੋਜ਼ ਹੀ ਹੁੰਦੀ ਹੈ ਆਪਣੇ ਨਾਲ, ਰੋਜ਼ਮਰ੍ਹਾ ਦੀ ਜ਼ਿੰਦਗੀ ਦੀਆਂ ਗੱਲਾਂ ਹਨ, ਸਭ ਨਾਲ ਹੀ ਹੁੰਦੀ ਹੈ ਇਹ। ਅਤੇ ਹੁਣ ਮੁੱਕਦੀ ਗੱਲ, ਦਿਨ ਚੜ ਗਿਆ, ਬੜਾ ਦੁੱਖ ਮੰਨਿਆ। ਜਿਵੇਂ ਫਰੀਦ ਸਾਹਿਬ ਜੀ ਜਦੋਂ ਆਪਣੇ ਆਸਣ 'ਤੇ ਬੈਠੇ ਨੇ ਆਪਣੇ ਆਸ਼ਰਮ ਵਿੱਚ, ਸੇਵਕ ਆਏ ਨੇ, ਮਹਾਰਾਜ ਜੀ ਅੱਜ ਉਦਾਸ ਬੜੇ ਹੋ, ਕਾਰਨ? ਫਰੀਦ ਸਾਹਿਬ ਜੀ ਕਹਿੰਦੇ ਵੀ ਕਾਹਦੀ ਗੱਲ ਹੈ, ਅੱਜ ਤਾਂ ਕਿਸੇ ਕਾਰਨ ਅਸੀਂ ਪਰਮੇਸ਼ੁਰ ਨਾਲ ਜੁੜ ਨਹੀਂ ਸਕੇ, ਖੁਦਾ ਨਾਲ, ਇਸ ਕਰਕੇ ਸਾਡੇ ਸਰੀਰ ਦੀ ਆਹ ਹਾਲਤ ਹੋ ਗਈ। ਉੱਥੇ ਫਿਰ ਸਲੋਕ ਉਚਾਰਨ ਕਰਦੇ ਹਨ, ਅੰਗ ਮੁੜੇ ਮੁੜ ਜਾਏ ਮੇਰਾ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ, ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਅੱਜ ਹੀ ਨਹੀਂ ਪ੍ਰਭੂ ਨਾਲ ਜੁੜ ਸਕੇ, ਇਹੋ ਜਿਹੀ ਸਰੀਰ ਦੀ ਹਾਲਤ ਹੋਈ ਪਈ ਹੈ, ਸਰੀਰ ਟੁੱਟਦਾ ਹੈ ਬੁਰੀ ਤਰ੍ਹਾਂ, ਮਨ ਵੀ ਬੜਾ ਦੁਖੀ ਹੈ। ਪਰ ਅਸੀਂ ਹੈਰਾਨ ਹੈ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਵੀ ਅੰਮ੍ਰਿਤ ਵੇਲਾ ਵੀ ਹੁੰਦਾ, ਕੋਈ ਰੱਬ ਦਾ ਨਾਮ ਵੀ ਲੈਣਾ, ਉਹਨਾਂ ਦੀ ਕੀ ਹਾਲਤ ਹੁੰਦੀ ਹੋਏਗੀ। ਸੋ ਮਹਾਂਪੁਰਸ਼ ਨਹੀਂ ਉੱਠ ਸਕੇ, ਜਿਵੇਂ ਛੋਟੇ ਮਹਾਰਾਜ ਜੀ ਵੀ ਕਈ ਵਾਰ ਆਪਣੇ ਹਾਸ ਵਿਲਾਸ ਦੇ ਬਚਨ ਜਦੋਂ ਕਰਦੇ ਨਾ, ਅਤੇ ਢੱਕੀ ਵੇਲੇ ਦੀ ਗੱਲ ਫਿਰ ਦੱਸਦੇ ਹੁੰਦੇ ਸੀ ਮਹਾਰਾਜ ਜੀ, ਕਹਿੰਦੇ ਦੋ ਰਜਾਈਆਂ ਦੇ ਗਿਆ ਕੋਈ ਵੀ, ਠੰਡ ਬੜੀ ਹੈ, ਕਹਿੰਦੇ ਮੈਂ ਤਾਂ ਨਹੀਂ ਲਈ, ਵੱਡੇ ਮਹਾਰਾਜ ਨੇ ਰਜਾਈ ਲੈ ਲਈ, ਵੀ ਚਲੋ ਕੋਈ ਨਹੀਂ, ਕਹਿੰਦੇ ਰਜਾਈ ਦਾ ਡਿੱਗ ਬੜਾ ਹੈ। ਕਹਿੰਦੇ ਮਹਾਰਾਜ ਜੀ ਮੈਂ ਤਾਂ ਕਹਿੰਦੇ 2 ਵਜੇ ਉੱਠ ਕੇ ਇਸ਼ਨਾਨ ਕਰ ਲਿਆ, ਮਹਾਰਾਜ ਜੀ ਕਹਿੰਦੇ ਉੱਠੇ ਨਹੀਂ। ਅਤੇ ਕਹਿੰਦੇ ਮੈਂ ਜਦੋਂ ਉਹ ਮਾੜਾ ਜਿਹਾ ਹਿੱਲਣ, ਕਹਿੰਦੇ ਮੈਂ ਜਦੀ ਲੰਮਾ ਪੈ ਜਾ ਕਿਤੇ ਮਹਾਰਾਜ ਨੂੰ ਪਤਾ ਨਾ ਲੱਗ ਜੇ। ਦਿਨ ਚੜ੍ਹ ਗਿਆ, ਰਾਹੀ ਲੰਘਣ ਲੱਗੇ, ਜਦੀ ਰਜਾਈ ਭਗਾ ਕੇ ਮਾਰੀ, ਮੈਨੂੰ ਗੁੱਸੇ ਹੋਏ, ਮੈਨੂੰ ਜਗਾਇਆ ਨਹੀਂ ਤੈਂ। ਕਹਿੰਦੇ ਮੈਂ ਕਿਹਾ ਵੀ ਤੂੰ ਆਰਾਮ ਵਿੱਚ ਪਿਆ ਸੀ, ਕਾਹਨੂੰ ਐਵੇਂ ਤੰਗ ਕਰਨਾ, ਆਨੰਦ ਵਿੱਚ ਪਿਆ ਸੀ ਤੂੰ। ਇਹ ਦੱਸਦੇ ਹੁੰਦੇ ਮਹਾਰਾਜ ਜੀ ਛੋਟੇ, ਕਹਿੰਦੇ 3 ਦਿਨ ਮਹਾਰਾਜ ਜੀ ਨੇ ਫਿਰ ਪ੍ਰਸ਼ਾਦਾ ਨਹੀਂ ਛਕਿਆ, ਇੱਕ ਅੰਮ੍ਰਿਤ ਵੇਲਾ ਨਹੀਂ ਸਾਂਭ ਹੋਇਆ, 3 ਦਿਨ ਪ੍ਰਸ਼ਾਦਾ ਨਹੀਂ ਛਕਿਆ। ਹਾਲਾਂਕਿ ਉਹਨਾਂ ਨੂੰ ਲੋੜ ਨਹੀਂ ਹੁੰਦੀ, ਉਹ ਤਾਂ ਬਣੇ ਬਣਾਏ ਨੇ, ਉਹ ਤਾਂ ਧੁਰੋਂ ਬਖਸ਼ੀਆਂ ਹੋਈਆਂ ਰੂਹਾਂ ਨੇ, ਪਰ ਫਿਰ ਵੀ ਇਤਨਾ ਵੈਰਾਗ, ਇਤਨਾ ਨੇਮ ਪ੍ਰੇਮ, ਇੰਨਾ ਪ੍ਰੇਮ ਬਾਣੀ ਦੇ ਨਾਲ, ਸਿਮਰਨ ਦੇ ਨਾਲ, ਇੰਨਾ ਰਸ, ਉਹ ਰਸ ਜੇ ਕੋਈ ਹੈ ਨਾ, ਅਤੇ ਉਹ ਜਿਹੜੇ ਫਿਰ ਮਾਣਦੇ ਨੇ, ਜੇ ਕਿਤੇ ਸਮਾਂ ਨਾ ਬਣੇ ਫਿਰ ਉਹਨਾਂ ਨੂੰ ਦੁੱਖ ਹੁੰਦਾ ਸਾਧ ਸੰਗਤ। ਸੋ ਮਹਾਂਪੁਰਸ਼ਾਂ ਨੂੰ ਜਦੋਂ ਦਿਨ ਚੜ੍ਹ ਗਿਆ, ਚਲੋ ਕਹਿੰਦੇ ਹੁਣ ਕੱਲ੍ਹ ਨੂੰ ਇਹਦੇ ਨਾਲ ਸਮਝਾਂਗੇ, ਮਹਾਂਪੁਰਸ਼ ਕਹਿੰਦੇ ਕੱਲ੍ਹ ਸਮਝਾਂਗੇ, ਕਿਉਂ ਗੱਲ ਤਾਂ ਮਨ ਹੀ ਹੈ ਨਾ, ਇਹ ਮਨ ਹੀ ਹੈ ਜਿਹੜਾ ਸਾਤਲ ਵਿੱਚ ਲੈ ਕੇ ਜਾਂਦਾ ਬੰਦੇ ਨੂੰ ਨਰਕਾਂ ਵਿੱਚ, ਦੂਸਰਾ ਦਿਨ ਫਿਰ ਉਵੇਂ ਠੱਕਾ ਚੱਲਦਾ, ਮੀਂਹ ਪੈਂਦਾ, ਅੰਦਰੋਂ ਆਵਾਜ਼ ਆਈ, ਮਨ ਕਹਿੰਦਾ ਸੰਤ ਜੀ ਪਏ ਰਹੋ, ਕਹਿੰਦੇ ਅੱਛਾ। ਸਣੇ ਰਜਾਈ ਟੋਬੇ ਵਿੱਚ ਵੜ ਗਏ, ਅੰਮ੍ਰਿਤ ਵੇਲਾ ਸਾਰਾ ਉੱਥੇ ਠੰਡੇ ਪਾਣੀ ਵਿੱਚ। ਫਿਰ ਕਹਿੰਦਾ ਮਹਾਰਾਜ ਜੀ ਅੱਜ ਤਾਂ ਨਹੀਂ ਕਹਿੰਦਾ ਵੀ ਪਏ ਰਹੋ, ਅੱਜ ਤਾਂ ਨਹੀਂ ਕਹਿੰਦਾ, ਅੱਜ ਬਾਹਰ ਨਿਕਲ ਜਾਓ। ਇਸ ਤਰ੍ਹਾਂ ਮਨ ਹੀ ਨਾਲ ਝਗੜਾ, ਮਨ ਦੇ ਨਾਲ ਝਗੜਾ। ਖਾਲਸਾ ਸੋ ਜੋ ਕਰੇ ਨਿੱਤ ਜੰਗ, ਨਿੱਤ ਜੰਗ ਹੁੰਦੀ ਹੈ, ਰੋਜ਼ ਹੀ ਸ਼ੇਰ ਦਾ ਸ਼ਿਕਾਰ ਕਰਨਾ ਪੈਂਦਾ। ਇਸ ਕਰਕੇ ਭਾਗਾਂ ਵਾਲੇ ਨੇ ਜਿਹੜੇ ਉੱਦਮ ਕਰੋ ਵਡਭਾਗੀ, ਉੱਦਮ ਕਰਕੇ ਉੱਠਦੇ ਹਨ। ਉੱਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਭੁੰਚ, ਧਿਆਨ ਦਿਆਂ ਤੂੰ ਪ੍ਰਭੂ ਮਿਲ ਜਾ, ਨਾਨਕ ਉਤਰੀ ਚਿੰਤ। ਭਲਕੇ ਉੱਠ ਉੱਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੈ, ਅੰਮ੍ਰਿਤਸਰ ਨਾਵੈ। ਫਿਰ ਜੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਜੋ ਉਪਦੇਸ਼ ਗੁਰੂ ਵੱਲੋਂ ਮਿਲਿਆ ਉਹਦਾ ਸਿਮਰਨ ਕਰਨਾ। ਜਾਂ ਹੁਣ ਪੰਜਾਂ ਪਿਆਰਿਆਂ ਦੁਆਰਾ ਮਿਲਦਾ ਆਪਾਂ ਨੂੰ, ਜਦੋਂ ਅੰਮ੍ਰਿਤ ਛਕਦੇ ਹਾਂ ਖੰਡੇ ਬਾਟੇ ਦਾ, ਅਤੇ ਆਪਾਂ ਨੂੰ ਪੰਜ ਪਿਆਰਿਆਂ ਦੁਆਰਾ ਮੂਲ ਮੰਤਰ ਅਤੇ ਗੁਰ ਮੰਤਰ ਮਿਲਦਾ, ਉਹਦਾ ਜਪਾਇਆ ਵੀ ਜਾਂਦਾ ਪੰਜਾਂ ਪਿਆਰਿਆਂ ਦੁਆਰਾ, ਵਾਹਿਗੁਰੂ ਮੰਤਰ ਵੀ ਅਤੇ ਮੂਲ ਮੰਤਰ ਵੀ। ਸੋ ਉਹ ਜੋ ਮੰਤਰ ਮਿਲਿਆ ਉਹਦਾ ਫਿਰ ਸਿਮਰਨ ਕਰਨਾ। ਉਸ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਉਹਦਾ ਫਲ ਕੀ ਹੈ, ਸਭ ਕੇਲਵਿਖ ਪਾਪ ਦੋਖ ਲੈ ਜਾਵੇ। ਪਰਮੇਸ਼ੁਰ ਦੇ ਨਾਮ ਦੇ ਨਾਲ ਸਾਰੇ ਦੋਸ਼, ਸਾਰੇ ਦੋਖ, ਸਾਰੇ ਕਲੇਸ਼ ਮਿਟ ਜਾਂਦੇ ਹਨ। ਪ੍ਰਭੂ ਦੇ ਸਿਮਰਨ ਵਿੱਚ ਇਹ ਤਾਕਤ ਹੈ, ਸਭ ਕੇਲਵਿਖ ਪਾਪ ਦੋਖ ਲੈ ਜਾਵੇ। ਹੁਣ ਦਿਨ ਚੜ੍ਹ ਗਿਆ, ਚਿੜੀ ਚੌਕੀ ਪਹੁ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੈ ਰੰਗ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਦਿਨ ਚੜ੍ਹੇ ਹੁਣ ਕੋਈ ਗੱਪਾਂ ਨਹੀਂ ਮਾਰਨੀਆਂ, ਫਿਰ ਵੀ ਬਾਣੀ ਪੜ੍ਹਨੀ ਹੈ। ਪੰਜਾਂ ਬਾਣੀਆਂ ਦਾ ਨਿਤਨੇਮ, ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸੁਧਾ ਸਵਈਏ, ਚੌਪੇ ਸਾਹਿਬ, ਅਨੰਦ ਸਾਹਿਬ, ਚਾਲੀ ਪੌੜੀਆਂ, ਫਿਰ ਸ਼ਾਮ ਨੂੰ ਰਹਿਰਾਜ ਸਾਹਿਬ, ਫਿਰ ਕੀਰਤਨ ਸੋਹਲਾ, ਫਿਰ ਸੁਖਮਨੀ ਸਾਹਿਬ ਦਾ ਪਾਠ, ਫਿਰ ਆਸਾ ਦੀ ਵਾਰ ਦਾ ਪਾਠ। ਜਾਣੀ ਜਿੰਨੀ ਵੀ ਬਾਣੀ ਪੜ੍ਹ ਲਈਏ, ਬਾਣੀ ਗੁਰੂ ਸਾਡਾ ਹੈ ਬਾਣੀ, ਅਤੇ ਜਿੰਨੀ ਬਾਣੀ ਪੜ੍ਹਾਂਗੇ ਇਹਦਾ ਮਤਲਬ ਗੁਰੂ ਨਾਲ ਗੱਲਾਂ ਕਰਦੇ ਹਾਂ, ਉਨਾ ਸਮਾਂ ਸਾਡਾ ਗੁਰੂ ਦੀ ਗੋਦ ਵਿੱਚ ਸੱਚ ਖੰਡ ਵਿੱਚ ਜਮ੍ਹਾਂ ਹੁੰਦਾ। ਇਹ ਤਾਂ ਸਮਝ ਆ ਗਈ ਨਾ, ਸੌਖੀ ਜਿਹੀ ਗੱਲ ਹੈ। ਗੁਰੂ ਦੇ ਨਾਲ ਵਚਨ ਕਰਦੇ ਹਾਂ, ਗੁਰੂ ਦੇ ਨਾਲ ਜਿੰਨੀ ਦੇਰ ਵਚਨ ਕਰਦੇ ਹਾਂ, ਭਾਵ ਬਾਣੀ ਪੜ੍ਹਦੇ ਹਾਂ, ਕਈ ਇਹ ਵੀ ਗੱਲ ਕਹਿਣਗੇ ਲਓ ਜੀ ਮਨ ਤਾਂ ਲੱਗਦਾ ਨਹੀਂ, ਕੀ ਫਾਇਦਾ, ਕਿ ਪਹਿਲੇ ਦਿਨ ਹੀ ਮਨ ਲੱਗ ਜਾਏਗਾ। ਤਾਂ ਬੜੀਆਂ ਸਾਧਨਾ ਕਰਨੀਆਂ ਪੈਣੀਆਂ ਨੇ, ਪਹਿਲੇ ਦਿਨ ਤਾਂ ਕਿਸੇ ਦਾ ਵੀ ਨਹੀਂ ਮਨ ਲੱਗਦਾ ਹੁੰਦਾ। ਹੁਣ ਜੇ ਪਹਿਲੀ ਕੱਚੀ ਵਾਲਾ ਬੱਚਾ ਕਹੇ ਇਹ ਵੀ ਮੇਰਾ ਤਾਂ ਇੱਥੇ ਇੱਕ ਦੂਣੀ ਦੂਣੀ, ਦੋ ਦੂਣੀ, ਚਾਰ ਉੱਚੀ ਉੱਚੀ ਪਹਾੜੇ ਕਹਾਉਂਦੇ ਨੇ, ਮੈਨੂੰ ਤਾਂ ਵੱਡੀਆਂ ਕਲਾਸਾਂ 'ਚ ਬਿਠਾਓ, ਇਹ ਕਿਵੇਂ ਹੋ ਜਾਏਗਾ? ਸਟੈਪ ਬਾਈ ਸਟੈਪ, ਪਹਿਲੀ, ਦੂਜੀ, ਤੀਜੀ, ਚੌਥੀ, ਹੌਲੀ ਹੌਲੀ, ਫਿਰ ਮੈਟ੍ਰਿਕ ਕਰ ਲਏਗਾ, ਫਿਰ ਬੀ ਏ ਕਰ ਲਏਗਾ, ਫਿਰ ਐੱਮ ਏ ਕਰ ਲਏਗਾ, ਫਿਰ ਪੀ ਐੱਚ ਡੀ ਕਰ ਲਏਗਾ, ਫਿਰ ਡਾਕਟਰੇਟ। ਇਸ ਤਰ੍ਹਾਂ ਅਗਲੀਆਂ ਡਿਗਰੀਆਂ ਮਿਲਦੀਆਂ ਰਹਿਣਗੀਆਂ, ਪਰ ਇੱਕੋ ਦਿਨ ਤਾਂ ਨਹੀਂ ਨਾ। ਅਤੇ ਇਸੇ ਤਰ੍ਹਾਂ ਮਨ ਲੱਗੇ ਨਾ ਲੱਗੇ, ਬਸ ਨਿਤਨੇਮ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਜੇ ਨਿਤਨੇਮ ਵਿੱਚ ਫਰਕ ਪੈ ਗਿਆ, ਇਹਦਾ ਮਤਲਬ ਮਨਬਾਜ਼ੀ ਜਿੱਤ ਗਿਆ, ਆਪਾਂ ਹਾਰ ਗਏ। ਉਹ ਤਾਂ ਚਾਹੁੰਦਾ ਹੀ ਹੈ, ਮਨ ਤਾਂ ਆਲਸੀ ਹੈ, ਇਹ ਤਾਂ ਚਾਹੁੰਦਾ ਹੀ ਹੈ ਵੀ ਕਿਸੇ ਢੰਗ ਨਾਲ ਮੈਂ ਪਿਆ ਰਹਾਂ, ਕਿਸੇ ਢੰਗ ਨਾਲ ਨਿਤਨੇਮ ਵਿੱਚ ਫਰਕ ਪੈ ਜਾਵੇ। ਪਰ ਨਹੀਂ, ਮਹਾਰਾਜ ਦਾ ਵਚਨ ਚੜ੍ਹੇ ਦਿਵਸ ਗੁਰਬਾਣੀ ਗਾਵੇ, ਫਿਰ ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ। ਉਠਤ ਬੈਠ ਸੋਵਤ ਨਾਮ ਕਹੋ ਨਾਨਕ ਜਨਕੈ ਸਤਿਕਾਮ, ਉਠਤ ਬੈਠ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਕਿਉਂਕਿ ਹਰ ਸਵਾਸ ਨਾਲ ਸਿਮਰਨ ਕਰਨ ਦੀ ਤਾਕੀਦ ਮਹਾਰਾਜ ਨੇ ਆਪਾਂ ਨੂੰ ਕੀਤੀਆਂ। ਸਾਥ ਸਾਥ ਦੇ ਗੇੜੇ ਸਿਮਰੋ ਵਾਹਿਗੁਰੂ, ਸਾਥ ਸਾਥ ਦੇ ਗੇੜੇ ਸਿਮਰੋ ਵਾਹਿਗੁਰੂ। ਸਾਥ ਸਾਥ ਦੇ ਗੇੜੇ ਸਿਮਰੋ ਵਾਹਿਗੁਰੂ। ਅਗਲੀ ਵਸ ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਦੋਂ ਸਾਸ ਗ੍ਰਾਹ ਸਿਮਨ ਚੱਲਣ ਲੱਗ ਗਿਆ, ਉਹਨੂੰ ਤਾਂ ਸੰਤ ਵੀ ਕਿਹਾ ਮਹਾਰਾਜ ਜੀ ਨੇ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਸੰਤ ਬਣ ਗਿਆ, ਕਿਉਂਕਿ ਸਿਮਰ ਤਾਂ ਵਿਸਰਦਾ ਨਹੀਂ। ਸਿਮਰ ਤਾਂ ਉੱਠਦਿਆਂ ਬੈਠਦਿਆਂ ਸੁੱਤਿਆਂ ਪਿਆਂ ਅੰਦਰ ਇਸ ਤਰ੍ਹਾਂ ਚੱਲ ਰਿਹਾ ਹੈ ਜਿਸ ਤਰ੍ਹਾਂ ਚਸ਼ਮੇ 'ਚੋਂ ਪਾਣੀ ਨਿਕਲਦਾ ਹੈ। ਸੁੱਤੇ ਸਿੱਧ ਕਰਨ ਦੀ ਲੋੜ ਨਹੀਂ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਂ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਉਹ ਗੁਰਸਿੱਖ ਗੁਰੂ ਦੇ ਮਨ ਨੂੰ ਭਾ ਜਾਂਦਾ ਹੈ। ਭਾਉਣ ਦਾ ਮਤਲਬ ਗੁਰੂ ਨੂੰ ਚੰਗਾ ਲੱਗਦਾ ਸਿੱਖ, ਇਹਦਾ ਮਤਲਬ ਸਿਮਰਨ ਕਰਨ ਵਾਲਾ ਹੀ ਚੰਗਾ ਲੱਗਦਾ ਨਾ, ਬਾਣੀ ਪੜ੍ਹਨ ਵਾਲਾ ਸਿੱਖ ਚੰਗਾ ਲੱਗਦਾ ਹੈ, ਸੇਵਾ ਕਰਨ ਵਾਲੇ 'ਤੇ ਗੁਰੂ ਦੀ ਖੁਸ਼ੀ ਹੋਣਾ। ਸੇਵਾ ਕੀਤੀ ਸਫ ਹੈ ਜਾਂ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮ ਮਲ ਭੰਨ। ਸਤਿਗੁਰ ਦਾ ਮਨ ਮੰਨਣਾ ਕਿ ਗੁਰੂ ਦੀ ਖੁਸ਼ੀ ਹੋ ਜਾਣੀ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਗੁਰੂ ਦੀ ਖੁਸ਼ੀ ਹੋ ਗਈ, ਸਮਝ ਲਓ ਵੀ ਤਿੰਨੇ ਲੋਕ ਮੁੱਠੀ 'ਚ ਆ ਗਏ। ਇਹ ਗੁਰੂ ਦੀ ਨਾਰਾਜ਼ਗੀ ਹੋ ਗਈ। ਭੀਖੇ ਨੇ ਗੱਲ ਇਹ ਵੀ ਕਹੀ ਹੈ ਨਾ, ਭੀਖਾ ਭੋਜਨ ਕੌਣ ਹੈ, ਗੁਰ ਕੋ ਕਹਿਤੇ ਔਰ ਹਰ ਰੂਠੇ ਗੁਰ ਮੇਲਤਾ ਗੁਰ ਰੂਠੇ ਨਾਹੀਂ ਠੌਰ। ਕਹਿੰਦੇ ਰੱਬ ਰੁੱਸਜੇ ਗੁਰੂ ਵਿਚੋਲਾ ਬਣ ਕੇ ਮਿਲਾਪ ਕਰਾ ਸਕਦਾ ਹੈ ਹੀ ਵਿਚੋਲਾ ਗੁਰੂ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ। ਮਹਾਂਪੁਰਸ਼ਾਂ ਨੂੰ ਵੀ ਵਿਚੋਲੇ ਮੰਨਿਆ, ਜਿਨ੍ਹਾਂ ਦਸੰਦਣਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ ਹਉ ਢੂੰਢੇਂਦੀ ਜਗ ਸਵਾਇਆ ਜਾਂ ਨਾਨਕ ਵੇਲੇ ਕੇ। ਇਹੋ ਜਿਹੇ ਵਿਚੋਲੇ ਮਿਲ ਜਾਣ ਨਾ ਕਿਤੇ। ਬੁਲਿਹਾਰ ਵਿਚੋਲੇ ਦੇ ਜੀਨੇ ਪੂਰੇ ਗੁਰੂ ਮਿਲਾਏ, ਬਲਿਹਾਰ ਵਿਚੋਲੇ ਦੇ ਜੀਨੇ ਪੂਰੇ ਗੁਰੂ ਮਿਲਾਏ, ਬਲਿਹਾਰ ਵਿਚੋਲੇ ਦੇ ਜੀਨੇ ਪੂਰੇ ਗੁਰੂ ਮਿਲਾਏ, ਵਸੀਠ, ਵਸੀਠ ਵਿਚੋਲੇ ਨੂੰ ਵਕੀਲ ਨੂੰ ਕਹਿੰਦੇ ਹਨ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਸੋ ਗੁਰੂ ਮਿਲਾਪ ਕਰਾ ਸਕਦਾ ਹੈ, ਪਰ ਜੇ ਗੁਰੂ ਨਾਰਾਜ਼ ਹੋ ਗਿਆ ਨਾ, ਧਰਤ ਅਸਮਾਨ ਨਾ ਝੱਲੇ ਹੀ ਨਾ, ਧਰਤੀ ਝੱਲੇ ਨਾ ਅਸਮਾਨ ਝੱਲੇ। ਗੁਰੂ ਦੀ ਨਾਰਾਜ਼ਗੀ ਕਦੋਂ ਹੁੰਦੀ ਹੈ? ਜਦੋਂ ਸਿੱਖ ਗੁਰੂ ਦਾ ਹੁਕਮ ਨਹੀਂ ਮੰਨਦਾ, ਮੱਥੇ ਜ਼ਰੂਰ ਟੇਕਦਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਬਾਣੀ ਨੂੰ ਜ਼ਰੂਰ ਮੰਨਦੇ ਨੇ, ਬਾਣੀ ਦੀ ਨਹੀਂ ਮੰਨਦੇ। ਹਰੀ ਕਮਲ ਜੀ ਇਹ ਜਿਹੜੇ ਮਹਾਰਾਜ ਕੋਲ ਆਇਆ ਕਰਦੇ ਨਾ, ਹਾਸ ਰਸ ਦੇ ਬਚਨ ਕਰਿਆ ਕਰਦੇ, ਉਹ ਇਹ ਗੱਲ ਕਹਿੰਦੇ ਹੁੰਦੇ ਬੜੀ ਜ਼ੋਰ ਦੇ ਕੇ। ਅਸੀਂ ਬਾਣੀ ਨੂੰ ਤਾਂ ਮੰਨਦੇ ਹਾਂ, ਬਾਣੀ ਦੀ ਨਹੀਂ ਮੰਨਦੇ। ਬਾਣੀ ਨੂੰ ਮੰਨਣਾ, ਨਮਸਕਾਰਾਂ ਕਰਨੀਆਂ, ਮੱਥੇ ਟੇਕਣੇ, ਚੌਰ ਕਰਨਾ, ਹੋਰ ਸਾਰਾ ਕੁਝ ਕਰਦੇ ਹਾਂ, ਪਰ ਬਾਣੀ ਦੀ ਨਹੀਂ ਮੰਨਦੇ। ਜਿਸ ਤਰ੍ਹਾਂ ਇੱਕ ਪੁੱਤਰ ਹੈ, ਆਪਣੇ ਪਿਤਾ ਦੀ ਬੜੀ ਸੇਵਾ ਕਰਦਾ ਹੈ, ਏਅਰ ਕੰਡੀਸ਼ਨ ਕਮਰਾ ਵੀ ਲਾ ਦਿੱਤਾ, ਹੋਰ ਵੀ ਹਰ ਵੇਲੇ ਜੋ ਵੀ ਉਹਨੂੰ ਲੋੜ ਹੁੰਦੀ ਹੈ, ਅਤੇ ਚੰਗਾ ਪ੍ਰਸ਼ਾਦਾ ਸਭ ਕੁਛ, ਨੌਕਰ ਵੀ ਦਿੱਤਾ, ਸਭ ਕੁਛ ਹੈ। ਪਰ ਜੇ ਪਿਤਾ ਕਹਿੰਦਾ ਬੇਟਾ ਜੂਆ ਨਾ ਖੇਡਿਆ ਕਰ, ਬੇਟਾ ਸ਼ਰਾਬ ਨਾ ਪੀਆ ਕਰ, ਬੇਟਾ ਕੁਸੰਗਤ 'ਚ ਨਾ ਬੈਠਿਆ ਕਰ, ਉਹ ਨਹੀਂ ਹਟਦਾ, ਅਤੇ ਫਿਰ ਕੀ ਪਿਤਾ ਦੀ ਕਿਤੇ ਸੇਵਾ ਕਰਨ ਵਾਲੀ ਖੁਸ਼ੀ ਹੋਵੇਗੀ? ਕਹਿੰਦਾ ਵੀ ਸੇਵਾ ਦਾ ਤੇਰੀ ਦਾ ਕੀ ਫਾਇਦਾ, ਜਾਂ ਤਾਂ ਮੇਰੀ ਗੱਲ ਹੀ ਨਹੀਂ ਮੰਨਣੀ। ਇਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਇਹ ਮੱਥੇ ਤਾਂ ਫਿਰ ਇਹਦਾ ਮਤਲਬ ਅਪਰਾਧ ਦੀ ਦੋਣਾ ਨਵੇ ਨਾ, ਉਹ ਗੱਲ ਆ ਗਈ। ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਥੀ ਹੈ, ਜਰਦੇ ਕਸੁੱਧੇ ਜਾਏ ਰਹਿ ਤਵਰ ਕਾ ਛਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀਨ। ਗੁਰੂ ਦੀ ਨਾਰਾਜ਼ਗੀ ਜਦੋਂ ਅਸੀਂ ਗੁਰੂ ਦਾ ਵਚਨ ਨਹੀਂ ਮੰਨਦੇ, ਹਰ ਰੋਜ਼ ਵਚਨ ਆਪਾਂ ਬਾਣੀ ਦਾ ਸੁਣਦੇ ਹਾਂ, ਸੇਵਕ ਸਿੱਖ ਪੂਜਣ ਸਭ ਆਵੇ, ਸਾਰੇ ਆਏ ਆਪਾਂ, ਸਭ ਗਾਵੇ ਹਰ ਹਰ ਉੱਤਮ ਬਾਣੀ, ਸਾਰੀ ਬਾਣੀ ਗਾ ਰਹੇ ਹਾਂ, ਪਰ ਮਹਾਰਾਜ ਕਹਿੰਦੇ ਥਾਂਏ ਸਭ ਦਾ ਨਹੀਂ ਪੈਣਾ। ਬਸ ਗਾਵਿਆ ਸੁਣਿਆ ਤਿਨਕਾ ਥਾਂਏ ਪਾਵੇ, ਕਿਹਨਾਂ ਦਾ ਮਹਾਰਾਜ ਜੀ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਗੁਰੂ ਦੀ ਆਗਿਆ, ਜੈਸੀ ਆਗਿਆ ਕੀਨੀ ਠਾਕੁਰ, ਤਿਸਤੇ ਮੁੱਖ ਨਹੀਂ ਮੋੜਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਆਹੂੰ ਕਉ ਦੌੜਿਓ। ਗੁਰੂ ਦੀ ਆਗਿਆ ਮੰਨਣੀ, ਗੁਰੂ ਦਾ ਹੁਕਮ ਮੰਨਣਾ, ਗੁਰੂ ਦੇ ਭਾਣੇ ਵਿੱਚ ਖੜਨਾ, ਅਤੇ ਜੇ ਆਗਿਆ ਮੰਨਦੇ ਹਾਂ ਤਾਂ ਗੁਰੂ ਦੀ ਬੜੀ ਖੁਸ਼ੀ ਹੈ, ਬਹੁਤੇ ਕਰਮ ਕਾਂਡ ਦੀ ਵੀ ਲੋੜ ਨਹੀਂ। ਪਰ ਜੇ ਆਗਿਆ ਨਹੀਂ, ਕੁਛ ਵੀ ਕਰੀ ਜਾ ਤੂੰ, ਜਿੰਨਾ ਮਰਜ਼ੀ ਪੁੱਠਾ ਲਮਕੀ ਜਾ, ਜੇ ਆਗਿਆ ਨਹੀਂ ਮੰਨਦਾ। ਅਤੇ ਇਸ ਕਰਕੇ ਗੁਰੂ ਦੀ ਨਾਰਾਜ਼ਗੀ ਸਾਡੇ 'ਤੇ ਉਦੋਂ ਹੁੰਦੀ ਹੈ ਜਦੋਂ ਗੁਰੂ ਮਹਾਰਾਜ ਕਹਿੰਦੇ ਨੇ ਖਾਲਸਾ ਜੀ ਤੁਸੀਂ ਦੁਨੀਆ ਤੋਂ ਨਿਆਰੇ ਹੋ, ਜਬਲਾ ਖਾਲਸਾ ਰਹਿ ਨਿਆਰਾ, ਕਿਉਂਕਿ ਨਿਆਰੇ ਢੰਗ ਨਾਲ ਵਾਹਿਗੁਰੂ ਦੇ ਹੁਕਮ ਨਾਲ, ਕਿ ਕੋਈ ਵੀ ਪੰਥ ਐਸਾ ਨਹੀਂ ਪਰਮੇਸ਼ੁਰ ਦੇ ਹੁਕਮ ਵਿੱਚ ਪ੍ਰਗਟ ਹੋਇਆ ਹੋਵੇ, ਪਹਿਲੀ ਗੱਲ। ਇਸ ਢੰਗ ਨਾਲ ਕੋਈ ਪੰਥ ਨਹੀਂ ਪੈਦਾ ਹੋਇਆ, ਜਿਵੇਂ ਕਲੀ ਧਰ ਪਾਤਸ਼ਾਹ ਨੇ ਸਿਰ ਲਾਹ ਕੇ ਪੰਥ ਪੈਦਾ ਕੀਤਾ, ਇਹ ਦੂਸਰੀ ਗੱਲ। ਸੋ ਇਹ ਨਿਆਰੇ ਨੇ ਢੰਗ, ਕਿਉਂਕਿ ਜਦੋਂ ਪੁੱਛਿਆ ਸੀ ਮਹਾਰਾਜ ਜੀ ਖਾਲਸਾ ਹੈ ਕੀ, ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਕੀ ਫੌਜ, ਫੌਜ ਦਾ ਮਤਲਬ ਕੀ, ਕਿਉਂ ਕਿਹਾ ਜੀ ਫੌਜ, ਹਾਲਾਂਕਿ ਫੌਜ ਵੀ ਅਕਾਲ ਪੁਰਖ ਦੀ, ਫੌਜ ਦੇ ਵਿੱਚ ਡਿਸਿਪਲਿਨ ਹੁੰਦਾ ਹੈ, ਫੌਜ ਵਿੱਚ ਹੁਕਮ ਮੰਨਣ ਦੀ ਤਾਕਤ ਹੁੰਦੀ ਹੈ ਫੌਜੀਆਂ 'ਚ। ਜੇ ਹੁਕਮ ਹੋ ਗਿਆ ਅਫਸਰ ਦਾ ਵੀ ਸਿੱਧੇ ਤੁਰੇ ਜਾਓ, ਚਾਹੇ ਅੱਗ ਮੱਚਦੀ ਹੋਵੇ, ਉਹ ਰੁਕਣਗੇ ਨਹੀਂ, ਆਰਡਰ ਇਜ਼ ਆਰਡਰ, ਜਿੰਨੀ ਦੇਰ ਹੁਕਮ ਨਹੀਂ ਹੁੰਦਾ ਰੁਕਣ ਦਾ ਨਹੀਂ ਰੁਕਦੇ, ਵਰਦੀਆਂ ਗੋਲੀਆਂ 'ਚ ਛਾਤੀਆਂ ਤਾਣ ਕੇ ਤੁਰੇ ਜਾਂਦੇ, ਨਹੀਂ ਪਿੱਛੇ ਹਟਦੇ। ਫੌਜ ਵਾਲਾ ਡਿਸਿਪਲਿਨ ਦਿੱਤਾ ਖਾਲਸਾ ਜੀ ਤੈਨੂੰ। ਸੋ ਖਾਲਸਾ ਪ੍ਰਗਟਿਓ, ਖਾਲਸਾ ਪਰਮਾਤਮਾ ਕੀ ਮੌਜ, ਵਾਹਿਗੁਰੂ ਦੀ ਮੌਜ ਹੋਈ, ਉਹਦਾ ਹੁਕਮ ਹੋਇਆ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਆਗਿਆ ਹੋਈ ਵਾਹਿਗੁਰੂ ਦੀ, ਆਗਿਆ ਕੀਤੀ ਹੈ ਵਾਹਿਗੁਰੂ ਨੇ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਕਾਹਦੇ ਵਾਸਤੇ ਪੰਥ ਪਰਚੁਰ ਕਰਵੇ ਕੋ ਸਾਜਾ। ਸੋ ਇਸ ਤਰ੍ਹਾਂ ਨਿਆਰੇ ਢੰਗ ਨਾਲ ਪ੍ਰਗਟ ਹੋਇਆ ਤੂੰ, ਨਿਆਰੀਆਂ ਤੇਰੀਆਂ ਰੋਹ ਰੀਤਾਂ, ਨਿਆਰੇ ਹੀ ਤੇਰੀ ਰਹਿਣੀ ਬਹਿਣੀ ਕਹਿਣੀ ਸਹਿਣੀ, ਨਿਆਰੇ ਹੀ ਤੇਰੀ ਰਸਮ, ਆਹ ਜਿਹੜੇ ਅਕਕਾਰ ਨੇ ਪੰਜ, ਦੁਨੀਆਂ ਤੋਂ ਨਿਆਰੇ ਨੇ ਨਾ, ਹੋਰ ਕੀ ਹੈ, ਸਾਫ ਕਸੂਰ ਜੇ ਕੇਵਲ ਦਿੱਤੀ ਹੈ ਤਾਂ ਸਾਨੂੰ ਦਿੱਤੀ ਹੈ ਮਹਾਰਾਜ, ਹਾਲਾਂਕਿ ਰੱਬ ਤਾਂ ਸਭ ਨੂੰ ਹੀ ਦਿੰਦਾ ਹੈ, ਰੱਬ ਸਭ ਨੂੰ ਹੀ ਦਾੜੀ ਦਿੰਦਾ ਹੈ, ਸਭ ਨੂੰ ਕੇਸ ਦਿੰਦਾ ਹੈ। ਆਨ ਮੱਤਾਂ ਦੇ ਮਹਾਤਮਾ ਵੀ ਇਹ ਕਹਿੰਦੇ ਨੇ, ਜੇ ਉਹ ਉਹਨਾਂ ਦੇ ਕੇਸ ਵੀ ਰੱਖੇ ਹੋਏ ਨੇ, ਉਹਨਾਂ ਦੀ ਦਾੜੀ ਵੀ ਰੱਖੀ ਹੈ, ਜੇ ਪੁੱਛਦੇ ਨੇ ਬਾਬਾ ਜੀ ਤੁਸੀਂ ਆ ਦਾੜੀ ਕਿਉਂ ਰੱਖੀ ਹੈ? ਕਹਿੰਦਾ ਰੱਖੀ ਤਾਂ ਨਹੀਂ, ਮੈਨੂੰ ਤਾਂ ਭਗਵਾਨ ਨੇ ਦਿੱਤੀ ਹੈ, ਮੈਂ ਰੱਖੀ ਥੋੜ੍ਹੀ ਹੈ, ਮੈਂ ਕਿਤੋਂ ਬਨੌਟੀ ਨਹੀਂ ਲਿਆ ਕੇ ਲਾਈ, ਇਹ ਤਾਂ ਮੈਨੂੰ ਖੁਦਾ ਨੇ, ਵਾਹਿਗੁਰੂ ਨੇ, ਪਰਮਾਤਮਾ ਨੇ ਦਿੱਤੀ ਹੈ, ਬਸ ਉਹਦੀ ਦਾਤ ਨੂੰ ਮੈਂ ਸਾਂਭਿਆ ਹੋਇਆ। ਬਸ ਰੱਖਣ ਦਾ ਮਤਲਬ ਕੀ ਹੈ? ਵੀ ਉਹਦੀ ਦਾਤ ਹੈ ਵਾਹਿਗੁਰੂ ਦੀ, ਉਹਦੀ ਦਾਤ ਨੂੰ ਸਾਂਭਣਾ, ਇਹੀ ਹੈ ਹੁਕਮ। ਜਦੋਂ ਅਸੀਂ ਨਹੀਂ ਦਾਤ ਨੂੰ ਸਾਂਭਦੇ, ਉਹਦੀ ਨਿਸ਼ਾਨੀ ਨੂੰ ਲਾ ਕੇ ਸਿੱਟ ਦਿੰਦੇ ਹਾਂ, ਇਹਦਾ ਮਤਲਬ ਹੁਕਮ ਅਧੂਲੀ ਕਰਦੇ ਹਾਂ, ਫਿਰ ਅਸੀਂ ਨਿਆਰੇ ਕਾਹਦੇ ਰਹਿ ਗਏ। ਮਹਾਰਾਜ ਜੀ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਖਾਲਸਾ ਜੀ ਸਾਰਾ ਹੀ ਤਪ ਤੇਜ ਮੈਂ ਤੁਹਾਡੀ ਝੋਲੀ ਵਿੱਚ ਪਾ ਦਿੱਤਾ, ਪਰ ਅਗਲਾ ਵਚਨ ਯਾਦ ਰੱਖੋ, ਜਾਵੇ ਗਹਿ ਬਿਪਰਨ ਕੀ ਰੀਤ। ਬਿਪਰ ਕੀ ਰੀਤ ਕਿਹੜੀ ਹੈ ਜੀ? ਬਿਪਰ ਕਹਿੰਦੇ ਨੇ ਬ੍ਰਾਹਮਣ ਨੂੰ। ਬ੍ਰਾਹਮਣ ਸਾਰੇ ਨਹੀਂ ਮਾੜੇ ਹੁੰਦੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਦੋਨੋਂ ਬ੍ਰਾਹਮਣ ਸਨ, ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਸੋ ਬ੍ਰਾਹਮਣ ਜਿਨ੍ਹਾਂ ਨੇ ਮਨੁੱਖਤਾ ਨੂੰ ਕੁਚਲ ਕੇ ਰੱਖ ਦਿੱਤਾ ਸੀ, ਜਿਨ੍ਹਾਂ ਨੇ 33 ਕਰੋੜ ਦੇਵਤਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਸੀ, ਇੱਕ ਰੱਬ ਨੂੰ ਛੱਡ ਕੇ, ਇੱਕ ਵਾਹਿਗੁਰੂ ਨੂੰ ਛੱਡ ਕੇ, ਕਿਤੇ 3 ਦੇਵਤੇ ਬਣਾ ਲਏ, ਕਿਤੇ ਕਰੋੜਾਂ ਬਣਾ ਲਏ, ਕਿਤੇ ਪਿੱਪਲਾਂ ਨੂੰ ਪੂਜਣ ਲੱਗ ਗਿਆ, ਕਿਤੇ ਕਿੱਕਰਾਂ ਨੂੰ ਪੂਜਣ ਲੱਗ ਗਿਆ, ਕਿਤੇ ਪੱਥਰਾਂ ਨੂੰ ਪੂਜਣ ਲੱਗ ਗਿਆ। ਉਹ ਬ੍ਰਾਹਮਣ ਦੀ ਮਹਾਰਾਜ ਜੀ ਕਹਿੰਦੇ ਜਾਵੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਨਾ ਪ੍ਰਤੀਤ ਕਰਨ ਦਾ ਮਤਲਬ ਮਹਾਰਾਜ ਨਾਰਾਜ਼ਗੀ ਜ਼ਾਹਰ ਕਰਦੇ ਨੇ, ਅਤੇ ਹੁਣ ਨਿਆਰੇ ਹਾਂ ਆਪਾਂ, ਨਹੀਂ ਨਾ ਰਹੇ। ਔਰੰਗਜ਼ੇਬ ਕੀ ਕਹਿੰਦਾ ਸੀ ਸਾਹਿਬਜ਼ਾਦਿਆਂ ਨੂੰ? ਬਈ ਤੁਸੀਂ ਮੇਰੇ ਸਿੱਖ ਬਣ ਜਾਓ, ਗੁਰੂ ਦੇ ਨਾਲ ਰਹੋ। ਜਿੰਨੇ ਵੀ ਸਿੰਘਾਂ ਦੇ ਤਸੀਹੇ ਝੱਲੇ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਇਸੇ ਤਰ੍ਹਾਂ ਹੋਰ ਜਿੰਨੇ ਵੀ ਸਿੰਘ, ਭਾਈ ਮਨੀ ਸਿੰਘ, ਜੋ ਵੀ ਹੋਏ ਹਨ, ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਉਹਨਾਂ ਦੇ ਅੱਗੇ ਇੱਕੋ ਹੀ ਟਾਰਗੇਟ, ਇੱਕੋ ਹੀ ਨਿਸ਼ਾਨਾ ਹੁੰਦਾ ਸੀ ਵੀ ਜਾਂ ਤਾਂ ਮੌਤ, ਜਾਂ ਫਿਰ ਤੁਸੀਂ ਸਿੱਖੀ ਨੂੰ ਛੱਡ ਕੇ ਔਰੰਗਜ਼ੇਬ ਦੇ ਸਿੱਖ ਬਣ ਜਾਓ। ਔਰੰਗਜ਼ੇਬ ਦੇ ਸਿੱਖ ਬਣਨ ਦਾ ਕੀ ਮਤਲਬ ਸੀ? ਵੀ ਆ ਦਾੜੀ ਕੱਟ ਦਿਓ, ਸਿੱਖੀ ਨੂੰ ਛੱਡ ਦਿਓ। ਅਸੀਂ ਤਾਂ ਇਹ ਕਹਿੰਦੇ ਹੁੰਦੇ ਹਾਂ, ਚਾਹੇ ਕਿਸੇ ਨੂੰ ਬੁਰੀ ਲੱਗੇ ਗੱਲ, ਜਿਹੜੇ ਆ ਮੂੰਹ ਸਿਰ ਮਨਾਉਂਦੇ ਨੇ, ਔਰੰਗਜ਼ੇਬ ਦੇ ਸਿੱਖ ਨੇ, ਗੁਰੂ ਕਲਗੀ ਧਰ ਦੇ ਸਿੱਖ ਨਹੀਂ ਹੋ ਤੁਸੀਂ, ਉਹਦੇ ਸਿੱਖ ਹੋ ਅਤੇ ਕੀ ਭਾਲਦੇ ਹੋ? ਫਿਰ ਮਹਾਰਾਜ ਜੀ ਨਾਰਾਜ਼ਗੀ ਆਇਆ, ਫਿਰ ਜੇ ਮਹਾਰਾਜ ਨਾਰਾਜ਼ ਹੋ ਗਏ ਨਾ, ਗੁਰੂ ਜੀ ਦੀ ਨਜ਼ਰ ਪੁੱਠੀ ਪੈ ਗਈ ਨਾ, ਰਾਜਿਆਂ ਨੂੰ ਕਾਖ ਲਾ ਦੇ ਮੇ, ਰਾਜਿਆਂ ਨੂੰ ਕਾਖ ਲਾ ਦੇ ਮੇ, ਰਾਜਿਆਂ ਨੂੰ ਵੱਡ ਮੇਦਨੀ को वेख नजरी हेठ चलाएंदा, आपे दे वड्याइयां आपे ही कर्म कराएंदा। वड़ो वड़ा वड़ मेदनी सिरे सिर धंधे लाएंदा, नजर अपुठी जे करे सुल्ताना काहो कराएंदा। दर मंगण भिख ना पाएंदा, मंगदियां नूं भीख नहीं मिलदी। जे गुरु की नाराजगी हो जाए तो की है, यह जन्म तो की परलोक भी बिगड़ जाएगा, इत्थे तो की सुख मिलना, अगे भी कोई ठिकाना ही नहीं है, नहीं ठिकाना मिलना। खैर गुरु की खुशी है जो सास करा ध्याए मेरा हर हर सो गुर सिख गुरु मन भावे। हुण अगला वचन, जिसनों दयाल होवे, दयाल हो गया ना गुरु, खुश हो गया, जिसनों दयाल होवे मेरा स्वामी, तिस गुर सिख गुरु उपदेश सुनावे। जदों गुरु खुश होवेगा, एक राजा खुश हो जाए, हो सकता है उस कोई राज भाग का हिस्सा दे दे, गरीब खुश हो जाएगा वह जिनी को वह दे देगा, जो मायाधारी खुश हो जाए वह 100, 50, 2, 4 हज़ार दे देगा। पर जिथे गुरु वो पास जिहड़ी वस्तु सब तो कीमती वस्तु गुरु के पास की है, ज्ञान, तत् ज्ञान। गुरु के पास सब तो कीमती वस्तु है यह नरकां के कीड़े नूं सचखंड विच पहुँचा देना, यह बूंद नूं समुंदर विच लीन कर देना, जीव आत्मा नूं परमात्मा विच मिला देना, यह है सब तो खुशी और सब तो वड्डी वस्तु, केवल गुरु के पास और किसी पास नहीं। हाँ गप्पां कोई जिन्नियां मर्जी मारी जाए, पखंडीए साध बथेरा कुछ कहते हैं, जी दसवें द्वार के इको दिन दर्शन करा देंगे, थानू निरंकार अज ही दिखा दें, ये बस दूल के ढोल सुहावने, खाली ढोल बजते ने, खाली है वो कुछ नहीं। सो झूठे सौदे ने सच्चे सौदे नहीं हैं, सच्चा सौदा तो केवल गुरु नानक ने किया, वो सच्चा सौदा ऐसा सौदा किया रही दुनिया तक वो लंगर नहीं मुकना जिहड़ा महाराज जी ने महापुरशां नूं छका दिता। सो इस तरह हुण गुरु खुश हो गया, किहड़ी चीज़ दिंदा है, वो उपदेश दिंदा है जिहड़ा कि अधिकारी नूं दिता जांदा है। बस वैसे कैसे पुरश को दे ना संत उपदेश, अधिकारी होवे, अधिकारी तो बिना ना उपदेश काट नहीं करता, क्योंकि कबीर साहब जी का वचन है ना, मिले ना सुदागर पूरा गठड़ी ना खोले राम जी, ते मिले ना सुदागर पूरा गठड़ी ना खोले राम जी, पटन नहीं पारखो नहीं गाहक नहीं मोल, बिन गाहक गुण बेचिए तो गुण सह गो जाए, गुण का गाहक जे मिले तो गुण लाख बकाए। पात्र कुपात्र का फर्क है ना, अधिकारी बनाउंदा गुरु, अधिकारी बनाउंदे ने महापुरश, ਜਦੋਂ ਅਧਿਕਾਰੀ ਬਣ ਗਿਆ, ਵਸਤੂ ਨੂੰ ਸਾਂਭਣ ਜੋਗਾ ਹੋ ਗਿਆ, ਉਦੋਂ ਫਿਰ ਉਹ ਉਪਦੇਸ਼ ਕਰਦੇ ਨੇ ਤੱਤ ਗਿਆਨ ਦਾ। ਇਹ ਉਪਦੇਸ਼ ਕੀਤਾ ਮਹਾਰਾਜ ਜੀ ਨੇ ਉਹ ਗੁਰਸਿੱਖ ਨੂੰ ਜਿਹੜਾ ਸਾਸ ਕਰਾਤ ਸਿਮਰਨ ਅੱਠੋ ਪਹਿਰ ਇੱਕ ਰਾਤ ਹੁਣ ਸੁਰਤ ਜੁੜਨ ਲੱਗ ਗਈ ਪਰਮੇਸ਼ਰ ਦੇ ਨਾਲ। ਜਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਇੱਥੇ ਸ਼ੰਕਾ ਹੁੰਦੀ ਹੈ, ਲਓ ਜੀ ਪਹਿਲਾਂ ਵੀ ਉਪਦੇਸ਼ ਦਿੱਤਾ ਸੀ, ਦੁਬਾਰਾ ਉਪਦੇਸ਼, ਇਹ ਕਿਉਂ? ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਪਹਿਲਾਂ ਵੀ ਉਪਦੇਸ਼ ਕਿ ਦੋ ਵਾਰ ਉਪਦੇਸ਼ ਹੁੰਦਾ? ਹਾਂ, ਗੁਰੂ ਮਹਾਰਾਜ ਦੋ ਵਾਰ ਉਪਦੇਸ਼ ਕਰਦੇ ਹਨ। ਪਹਿਲਾ ਉਪਦੇਸ਼ ਕੀਤਾ ਜਦੋਂ ਸਤਯੁਗ ਦੇ ਸਮੇਂ ਦੀ ਗੱਲ, ਬਾਲਮੀਕ ਬਟਵਾਰਾ ਮਹਾਂਪੁਰਸ਼ਾਂ ਨੂੰ ਘੇਰ ਲਿਆ। ਖੈਰ ਮੁੱਕ ਦੀ ਗੱਲ, ਮਹਾਂਪੁਰਸ਼ ਕਹਿੰਦੇ ਬਈ ਖਹਿੜਾ ਵੀ ਛੱਡੇਗਾ? ਕਹਿੰਦਾ ਨਾ। ਕੀ ਚਾਹੁੰਦਾ? ਕਹਿੰਦਾ ਬਸ ਆਹ ਕੱਪੜੇ ਲਾਹ ਦੇ, ਹੋਰ ਕੀ, ਮੇਰਾ ਤਾਂ ਪਰਨ ਹੈ, ਮਾਰੇ ਬਿਨਾਂ ਮੈਂ ਗੱਲ ਹੀ ਨਹੀਂ ਕਰਦਾ। ਹੁਣ ਜ਼ੋਰ ਕੋਈ ਨਹੀਂ ਸੀ, ਜਰਵਾਣਾ ਸੀ, ਉਸੇ ਵੇਲੇ ਕੱਪੜੇ ਲਹਾ ਲਏ ਸਾਰੇ, ਕਪੀਨ ਮਾਤਰ ਰਹਿ ਗਿਆ। ਜਦੋਂ ਪੰਡ ਬੰਨ ਕੇ ਤੁਰਨ ਲੱਗਿਆ, ਕਹਿੰਦੇ ਵੀ ਚਲੋ ਲੈ ਜਾ ਤੂੰ, ਸਾਡਾ ਜ਼ੋਰ ਕੋਈ ਨਹੀਂ, ਪਰ ਇੱਕ ਗੱਲ, ਤੂੰ ਆਪਣੇ ਘਰ ਵਾਲੀ ਨੂੰ, ਬੱਚਿਆਂ ਨੂੰ, ਮਾਤਾ ਪਿਤਾ ਨੂੰ ਪੁੱਛ ਕੇ ਜਰਾ ਇੰਨਾ ਕੁ ਗੱਲ ਕਰਕੇ ਸਾਨੂੰ ਦੱਸੀ ਆ ਕੇ ਵੀ ਕੀ, ਜਦੋਂ ਅੱਗੇ ਪਰਲੋਕ ਵਿੱਚ ਤੇਰਾ ਇਹ ਰਾਜ ਰਾਜ ਦਾ ਸਾਹਬ ਹੋਵੇਗਾ ਅਤੇ ਧਰਮ ਰਾਜਾ ਤੇਰੇ ਤੋਂ ਲੇਖਾ ਪੁੱਛੇਗਾ, ਉਦੋਂ ਫਿਰ ਤੇਰੀ ਮਦਦ ਕੋਈ ਕਰੇਗਾ ਕਿ ਨਾ? ਵੈਸੇ ਤਾਂ ਇਹੋ ਜਿਹੇ ਲੋਕ ਕਾਹਨੂੰ ਇਹੋ ਜਿਹਾ ਗਿਆਨ ਧਿਆਨ ਸੁਣਦੇ ਨੇ, ਪਰ ਮਹਾਂਪੁਰਸ਼ਾਂ ਦੇ ਦਰਸ਼ਨਾਂ ਦਾ ਕੋਈ ਅਸਰ ਹੋਇਆ? ਹਾਂ ਜੀ, ਇਹ ਗੱਲ ਜ਼ਰੂਰ ਮੈਂ ਤੁਹਾਨੂੰ ਦੱਸਾਂਗਾ। ਆ ਕੇ ਜਦੋਂ ਗਿਆ ਜਾ ਕੇ ਤਾਂ ਸਾਰਿਆਂ ਨੇ ਜਵਾਬ ਦੇ ਦਿੱਤਾ ਵੀ ਤੇਰੀ ਤੇਰੀ ਜ਼ਿੰਮੇਵਾਰੀ ਹੈ, ਬੱਚੇ ਪਾਲਣੇ ਨੇ, ਕੋਈ ਜ਼ਰੂਰੀ ਨਹੀਂ ਹੈ ਵੀ ਤੂੰ ਡਾਕੇ ਮਾਰ ਕੇ ਲਿਆ, ਤੂੰ ਜਿਵੇਂ ਮਰਜ਼ੀ ਕਰ, ਤੇਰਾ ਫਰਜ਼ ਹੈ। ਮੁੱਖ ਦੀ ਗੱਲ, ਸਾਰਿਆਂ ਵੱਲੋਂ ਜਦੋਂ ਜਵਾਬ ਮਿਲ ਗਿਆ, ਵੈਰਾਗ ਹੋ ਗਿਆ, ਮਨਾ ਸੋਚਦਾ ਕੁਛ ਸੀ ਅਤੇ ਨਿਕਲਦਾ ਕੁਛ ਹੈ। ਵਾਕਈ ਬੰਦਾ ਸੋਚਦਾ ਕੁਛ ਹੈ, ਪਰ ਵਾਹ ਪਏ ਤੇ ਪਤਾ ਲੱਗਦਾ ਹੈ ਵੀ ਇਹ ਤਾਂ ਗੱਲ ਹੀ ਕੁਛ ਹੋਰ ਹੈ। ਐਵੇਂ ਕਿੱਥੇ ਇਹ ਮੋਹ ਮਾਇਆ ਦੇ ਜਾਲ ਵਿੱਚ ਤਾਂ ਜਨਮ ਹੀ ਬਰਬਾਦ ਕਰ ਲਿਆ। ਕਿੰਨੇ ਸਾਲਾਂ ਤੋਂ ਬਾਅਦ ਜਦੋਂ ਫਿਰ ਆਏ ਮਹਾਂਪੁਰਸ਼, ਵੀ ਇੱਥੇ ਇੱਕ ਭੀਲ ਨੂੰ ਉਪਦੇਸ਼ ਕੀਤਾ ਸੀ, ਬੜੀ ਬਰਮੀ ਜੰਮੀ ਪਈ ਹੈ, ਟਿੱਬੇ ਲੱਗੇ ਪਏ ਨੇ, ਪਰ ਉੱਥੋਂ ਆਵਾਜ਼ ਆਉਂਦੀ ਹੈ ਰਾਮ ਰਾਮ। ਉਹਨੂੰ ਉੱਥੋਂ ਕੱਢ ਕੇ ਬਾਹਰ ਫਿਰ ਉਪਦੇਸ਼ ਕੀਤਾ, ਇਹਦਾ ਮਤਲਬ ਦੁਬਾਰਾ ਉਪਦੇਸ਼ ਕਰਨਾ ਪੈਂਦਾ। ਹੁਣ ਉਹ ਉਪਦੇਸ਼ ਹੈ ਜਿਹੜਾ, ਇਹ ਆਖਰੀ ਉਪਦੇਸ਼ ਹੈ ਜਿਹਨੂੰ ਤੱਤ ਗਿਆਨ ਦਾ ਉਪਦੇਸ਼, ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ। ਕਿਹੜਾ ਉਪਦੇਸ਼ ਹੈ ਜੀ? ਮਨ ਤੂੰ ਜੋਤ ਰੂਪ ਹੈ, ਮਨ ਤੂੰ ਜੋਤ ਰੂਪ ਹੈ, ਮਨ ਤੂੰ ਤੈਨੂੰ ਕਹਿੰਦੇ ਹਾਂ, ਜਿਸ ਤਾਂ ਮਨ ਨੂੰ ਹੀ ਹੈ ਨਾ ਸਾਰਾ ਸਰੀਰ, ਥੋੜ੍ਹੀ ਉਪਦੇਸ਼ ਸੁਣਦਾ ਹੈ, ਆਹ ਕੰਨ ਥੋੜ੍ਹੀ ਸੁਣਦੇ ਨੇ। ਗੱਲ ਕਰਦੇ ਆ ਦੋ ਬੰਦੇ, ਇੱਕ ਕਹਿੰਦਾ ਭਰਾਵਾ ਦੁਬਾਰਾ ਕਹਿ ਮੈਨੂੰ ਸੁਣਿਆ ਨਹੀਂ, ਕਿਉਂ ਵੀ ਤੂੰ ਤਾਂ ਇੱਥੇ ਹੀ ਖੜ੍ਹਾ ਸੀ। ਕਹਿੰਦਾ ਖੜ੍ਹਾ ਜ਼ਰੂਰ ਸੀ, ਪਰ ਮੈਂ ਕੰਨਾਂ ਦੇ ਨਾਲ, ਮੇਰਾ ਮਨ ਨਹੀਂ ਸੀ। ਜੇ ਮਨ ਹੋਵੇ ਤਾਂ ਕੰਨ ਸੁਣਦੇ ਨੇ, ਨਹੀਂ ਤਾਂ ਸੁਣਦੇ ਹੀ ਨਹੀਂ। ਅੱਖਾਂ ਦੇਖਦੀਆਂ ਨੇ ਜੇ ਮਨ ਹੈ, ਕਈ ਵਾਰ ਚੰਗਾ ਭਲਾ ਗੱਡੀ ਚਲਾਉਂਦਾ ਟੱਕਰ ਮਾਰ ਦਿੰਦਾ ਜਾ ਕੇ, ਉਹ ਦਿਖੀ ਨਹੀਂ ਗੱਡੀ, ਕਹਿੰਦੇ ਮੇਰਾ ਖਿਆਲ ਕਿਤੇ ਹੋਰ ਚਲਿਆ ਗਿਆ, ਹਾਲਾਂ ਅੱਖਾਂ ਖੁੱਲੀਆਂ ਨੇ। ਸੋ ਗੱਲ ਤਾਂ ਮਨ ਦੀ ਹੋਈ ਹੈ ਨਾ, ਫਿਰ ਸਾਰੀ ਮਨ ਦੀ ਹੋਈ ਖੇਡ ਹੈ, ਇਹ ਮਨ ਨੇ ਸੰਸਾਰ ਬਣਾਇਆ। ਜੇ ਮਨ ਸਮਝ ਆ ਜਾਵੇ ਸੰਸਾਰ ਨਹੀਂ, ਇਹ ਨਿਰੰਕਾਰ ਹੈ, ਪਰ ਮਨ ਦੇ ਫੁਰਨੇ ਕਰਕੇ ਸੰਸਾਰ ਬਣਿਆ। ਇਸ ਤਰ੍ਹਾਂ ਮਨ ਨੂੰ ਮਹਾਰਾਜ ਕਹਿੰਦੇ ਹੈ, ਮਨ ਤੂੰ ਧਿਆਨ ਦੇ, ਤੈਨੂੰ ਉਪਦੇਸ਼ ਕਰਦੇ ਹਾਂ। ਮਨ ਤੂੰ ਜੋਤ ਸਰੂਪ ਹੈ, ਤੂੰ ਕਿਹੜੇ ਭੁਲੇਖੇ ਫਿਰਦਾ ਹੈ? ਤੂੰ ਆਪਣੇ ਆਪ ਨੂੰ 3.5 ਹੱਥ ਆ ਸਰੀਰ ਮੰਨ ਲਿਆ, ਸਰੀਰ ਨੇ ਜਨਮ ਲਿਆ ਅਤੇ ਤੂੰ ਕਹਿੰਦਾ ਮੈਂ ਜੰਮਿਆ, ਸਰੀਰ ਬਚਪਨ ਵਿੱਚ ਲੰਘਿਆ ਤੂੰ ਕਹਿੰਦਾ ਬਚਪਨ ਲੰਘ ਗਈ, ਜਵਾਨੀ ਲੰਘੀ ਹੈ, ਕਹਿੰਦਾ ਮੇਰੀ ਜਵਾਨੀ ਲੰਘ ਗਈ, ਹੁਣ ਬੁੱਢਾ ਹੋ ਗਿਆ ਮੈਂ, ਹੁਣ ਮੈਂ ਮਰ ਜਾਵਾਂਗਾ। ਇਹ ਤਾਂ ਸਰੀਰ ਦਾ ਧਰਮ ਹੈ, ਵਧਣਾ ਘਟਣਾ ਬਿਮਾਰੀ ਅਤੇ ਇਹ ਸਾਰੀਆਂ ਖਾਟੋਲੀਆਂ ਸਹਿਜ ਜੋ ਸਰੀਰ ਹੈ, ਭੁੱਖ ਅਤੇ ਆਦਿਕ ਸਾਰਾ ਕੁਛ, ਇਹ ਤਾਂ ਗੁਣ ਧਰਮ ਸਾਰੇ ਸਰੀਰ ਦੇ ਨੇ। ਪਰ ਇਹ ਸਰੀਰ ਨੂੰ ਆਪਣਾ ਮੰਨਣ ਕਰਕੇ ਇਹ ਮਨ ਜੋਤ ਸਰੂਪ ਨਹੀਂ ਰਿਹਾ ਹੁਣ। ਪਰ ਜਦੋਂ ਜੋਤ ਸਰੂਪ ਹੋ ਜਾਏਗਾ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ, ਮੂਲ ਤੇਰਾ ਕੀ ਹੈ, ਮੂਲ ਪਛਾਣਨਾ, ਮੂਲ ਹੀ ਹੈ ਸਾਰਾ। ਜੇ ਮੂਲ ਨਹੀਂ ਤਾਂ ਕੁਛ ਵੀ ਨਹੀਂ, ਮੂਲ ਨੂੰ ਹੀ ਭੁੱਲ ਗਿਆ ਇਹ, ਮੂਲ ਬਿਨਾਂ ਸਾਖਾ ਕਰਤਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਸ ਤਰ੍ਹਾਂ ਇੱਕ ਬੱਕਰੀਆਂ ਚਾਰਨ ਵਾਲਾ, ਭੇਡਾਂ ਬੱਕਰੀਆਂ ਚਾਰਨ ਵਾਲਾ ਇਆਲੀ, ਇੱਕ ਛੋਟਾ ਜਿਹਾ ਜੰਗਲ ਵਿੱਚ ਬੱਚਾ ਸ਼ੇਰ ਦਾ ਮਿਲ ਗਿਆ, ਉਹਨੂੰ ਬੜਾ ਸੋਹਣਾ ਲੱਗਿਆ, ਨਾਲ ਲੈ ਗਿਆ, ਦੁੱਧ ਦੱਧ ਪਿਲਾਉਂਦਾ ਰਿਹਾ ਉਹਨੂੰ ਬੱਕਰੀਆਂ ਦਾ, ਹੌਲੀ ਹੌਲੀ ਵੱਡਾ ਹੋ ਗਿਆ, ਅਕਸਰ ਸੀ ਤਾਂ ਸ਼ੇਰ ਹੀ ਨਾ, ਸ਼ੇਰ ਬਣ ਗਿਆ। ਪਰ ਹੁਣ ਸੰਗਤ ਬੱਕਰੀਆਂ ਦੀ ਕਰਦਾ ਅਤੇ ਉਸੇ ਤਰ੍ਹਾਂ ਬੋਲਣ ਲੱਗ ਗਿਆ, ਮੈਂ ਕਰਨ ਲੱਗ ਗਿਆ, ਆਪਣੀ ਬੋਲਣ ਬੋਲੀ ਵੀ ਭੁੱਲ ਗਿਆ, ਆਪਣੀ ਔਕਾਤ ਹੀ ਭੁੱਲ ਗਿਆ, ਪਤਾ ਹੀ ਨਹੀਂ ਮੈਂ ਕੀ ਹਾਂ, ਮੂਲ ਹੀ ਭੁੱਲ ਗਿਆ। ਅਤੇ ਜਦੋਂ ਸ਼ੇਰ ਨੇ ਕਿਸੇ ਨੇ ਦੇਖਿਆ ਜੰਗਲ 'ਚ, ਬਈ ਆਹ ਮੇਰਾ ਭਰਾ, ਬੱਕਰੀਆਂ ਦੀ ਕੀ ਹਿੰਮਤ ਹੈ ਬਈ, ਜਿੱਥੇ ਸ਼ੇਰ ਹੋਏ ਅਤੇ ਬੱਕਰੀਆਂ ਖੜ੍ਹ ਜਾਣ ਉੱਥੇ। ਉਹਨੂੰ ਇਸ਼ਾਰਾ ਕੀਤਾ, ਆ ਗਿਆ, ਕਹਿੰਦਾ ਤੂੰ ਕੌਣ ਹੈ, ਕਹਿੰਦਾ ਬੱਕਰੀ, ਕਹਿੰਦਾ ਹੱਦ ਹੋ ਗਈ, ਕਹਿੰਦਾ ਮੈਂ ਬੱਕਰੀ ਹਾਂ, ਕਹਿੰਦਾ ਨਹੀਂ ਤੂੰ ਤਾਂ ਸ਼ੇਰ ਹਾਂ, ਕਹਿੰਦਾ ਮੈਂ ਕਿਵੇਂ ਸ਼ੇਰ ਹੋ ਸਕਦਾ, ਕਹਿੰਦਾ ਚੱਲ ਤੈਨੂੰ ਤੇਰਾ ਸੂਪ ਦਿਖਾਵਾਂ। ਅਤੇ ਖੂਹ 'ਤੇ ਲੈ ਗਿਆ, ਮਾਉਣ ਦੇ ਉੱਪਰ ਜਦੋਂ ਖੜ੍ਹਿਆ, ਕਹਿੰਦਾ ਆਹ ਸਾਹਮਣੇ ਦੇਖ ਥੱਲੇ ਪਾਣੀ 'ਚ, ਮੇਰਾ ਸਰੂਪ ਵੀ ਦਿੰਦਾ ਤੈਨੂੰ, ਆਪਣਾ ਵੀ ਦਿੰਦਾ ਇਹਨਾਂ, ਕਹਿੰਦਾ ਹਾਂ, ਕਹਿੰਦਾ ਫਿਰ ਮੇਰੇ ਵਰਗਾ ਨਹੀਂ ਤੂੰ, ਕਹਿੰਦਾ ਹਾਂ ਮੈਂ ਤਾਂ ਹਾਂ, ਕਹਿੰਦਾ ਫਿਰ ਸ਼ੇਰ ਹੈ ਤੂੰ, ਕਹਿੰਦਾ ਹੁਣ ਮੈਂ ਭਾਵਕ ਮਾਰਾਂਗਾ, ਗਰਜਾਂਗਾ, ਉਸੇ ਤਰ੍ਹਾਂ ਤੂੰ ਵੀ ਗਰਜੀ। ਉਸੇ ਤਰ੍ਹਾਂ ਜਦੋਂ ਗਰਜਿਆ, ਜਿਹੜੀਆਂ ਬੱਕਰੀਆਂ ਸੀ ਅੱਧੀਆਂ ਤਾਂ ਉਈਂ ਮਰ ਗਈਆਂ ਅਤੇ ਆਜ਼ਾਦ ਹੋ ਗਿਆ। ਸਮਝ ਕਿਹਨੇ ਕਰਾਈ, ਸ਼ੇਰ ਨੇ ਕਰਾਈ ਨਾ, ਜਿਨ੍ਹਾਂ ਨੂੰ ਆਪਣਾ ਸਰੂਪ ਸਮਝ ਆ ਗਈ, ਆਪਣੇ ਸਰੂਪ ਵਿੱਚ ਪਹੁੰਚੇ ਹੋਏ ਨੇ, ਉਹ ਮਹਾਂਪੁਰਸ਼ਾਂ ਦੀ ਸੰਗਤ ਕੀਤਿਆਂ, ਉਹ ਫਿਰ ਇਹ ਉਪਦੇਸ਼ ਕਰਦੇ ਨੇ, ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਤੂੰ ਆਨੰਦ ਤਾਂ ਲੈ, ਗੁਰਮਤ ਦਾ ਆਨੰਦ ਲੈਣਾ ਸਿੱਖ। ਗੁਰਮਤ ਤੋਂ ਤਾਂ ਬੜੇ ਕਰੋੜਾਂ ਕੋ ਦੂਰ ਆ, ਆਨੰਦ ਕੀ ਲੈਣਾ ਆਪਾਂ ਨੇ, ਕਿਤੇ ਬਾਣੀ ਪੜ੍ਹ ਕੇ ਆਨੰਦ ਲੈ ਕੇ ਤਾਂ ਦੇਖ ਤੂੰ, ਕਦੇ ਸਿਮਰਨ ਕਰ, ਕਦੇ ਸੇਵਾ ਕਰ, ਚਿੱਤ ਲਾ ਕੇ ਦੇਖ ਕੈਸਾ ਆਨੰਦ ਆਵੇਗਾ। ਪਰ ਇਹ ਪਾਸੇ ਤਾਂ ਆਪਾਂ, ਇਹ ਪਾਸਾ ਤਾਂ ਜੀਰੋ ਕੀਤਾ, ਇਹ ਪਾਸੇ ਤਾਂ ਚੱਲਣ ਨੂੰ ਚਿੱਤ ਹੀ ਨਹੀਂ ਕਰਦਾ। ਕਿੱਡਾ ਵੱਡਾ ਪਿੰਡ ਹੈ ਹੁਣ, ਹਾਲਾਂਕਿ ਆ ਪਿੰਡ ਦੇ ਥੋੜ੍ਹੀ ਹਾਂ ਤੁਸੀਂ, ਅੱਧੀ ਤੋਂ ਜ਼ਿਆਦਾ ਸੰਗਤ ਤਾਂ ਬਾਹਰੋਂ ਆਈ ਹੈ। ਫਿਰ ਇਹ ਪਿੰਡ ਨੂੰ ਇਹਦਾ ਮਤਲਬ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਨਾ, ਹੱਥ ਮਾੜੇ ਕਰਮ ਨੇ ਜਿਨ੍ਹਾਂ ਦੇ ਇੰਨੇ ਆਫਰੇ ਹੋਏ ਨੇ ਲੋਕ। ਇਹ ਕਹਿੰਦੇ ਵੀ ਇਹ ਤਾਂ ਜਾਣਦੇ ਨਹੀਂ ਵੀ ਗੁਰਦੁਆਰਾ ਕੀ ਹੁੰਦਾ, ਇਹ ਤਾਂ ਜਾਣਦੇ ਨਹੀਂ ਬਾਣੀ ਕੀ ਹੁੰਦੀ ਹੈ, ਇਹ ਤਾਂ ਜਾਣਦੇ ਨਹੀਂ ਸੰਤ ਕੀ ਹੁੰਦੇ ਨੇ। ਇਹ ਫਿਰ ਇਹ ਮਾੜੇ ਕਰਮ ਹੀ ਤਾਂ ਹੋਰ ਕੀ ਨੇ, ਅਫਰੇਵਾਂ ਤਾਂ ਉਹਨਾਂ ਨੇ ਲਾਹ ਦੇਣਾ ਜਦੋਂ ਜਮਦੂਤ ਆਏ, ਹੁਣੀ ਤਕੜੇ ਪਾਏ ਹੱਥ, ਤੇਰਾ ਹੰਕਾਰ ਮਿੱਟੀ 'ਚ ਮਿਲਾ ਦੇਣਾ ਉਹਨਾਂ ਨੇ, ਹੰਕਾਰ ਮੂਹੇ 'ਚ ਵਿਗਤ ਹੀ ਗਏ। ਸੋ ਹਰ ਜੋ ਅਹੰਕਾਰ ਨਾ ਭਾਵੇ ਹੀ। ਸੋ ਇਸ ਤਰ੍ਹਾਂ ਜਿਹਨਾਂ ਨੂੰ ਸੋਝੀ ਹੈ ਉਹ ਭਾਈ ਉਦਮ ਕਰਕੇ ਦੂਰੋਂ ਦੂਰੋਂ ਵੀ ਚੱਲ ਕੇ ਆ ਗਏ ਗੁਰਚਰਨਾਂ ਵਿੱਚ। ਸੋ ਆਓ, ਇਹ ਸ਼ਬਦ ਦੁਆਰਾ ਅੱਜ ਸਾਨੂੰ ਮਰ ਨੇ ਉਪਦੇਸ਼ ਕੀਤਾ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ। ਪਹਿਲਾਂ ਸਿੱਖ ਸੀ ਗੁਰ, ਸਤਿਗੁਰ ਕਾ ਜੋ ਸਿੱਖ ਅਖਾਏ, ਪਰ ਹੁਣ ਗੁਰਸਿੱਖ ਕਿਉਂ ਬਣ ਗਿਆ, ਗੁਰੂ ਦੀ ਤਾਕਤ ਸਿੱਖ ਵਿੱਚ ਆ ਗਈ, ਗੁਰੂ ਨੇ ਇਹ ਦਰਜਾ ਦਿੱਤਾ, ਹੁਣ ਗੁਰਸਿੱਖ ਹੋ ਗਿਆ, ਗੁਰੂ ਦੇ ਨਾਲ ਬਣ ਕੇ ਰਲ ਕੇ ਗੁਰਸਿੱਖ ਬਣ ਗਿਆ। ਜਾਂ ਨਾਨਕ ਧੂੜ ਮੰਗਿਆ ਤਿਸ ਗੁਰਸਿੱਖ ਕੀ, ਡਿਗਰੀ ਮਿਲ ਗਈ ਨਾ, ਔਰ ਗੁਰੂ ਨੇ ਹੁਣ ਅਧਿਕਾਰ ਦੇ ਦਿੱਤਾ ਵੀ ਤੂੰ ਤਾਂ ਨਾਮ ਜਪਦਾ ਹੈ ਅਤੇ ਦੂਸਰਿਆਂ ਨੂੰ ਜਪਾਉਣਾ ਹੈ, ਤੇਰੀ ਡਿਊਟੀ ਹੈ, ਜਿਹੜਾ ਜਪੇਗਾ ਉਹੀ ਜਪਾਉਣ ਦਾ ਅਧਿਕਾਰੀ ਹੈ, ਜਿਹੜਾ ਜਾਗਦਾ ਉਹੀ ਦੂਸਰੇ ਨੂੰ ਜਗਾਉਣ ਨੂੰ ਸਮਰੱਥ ਹੈ, ਜਿਹੜਾ ਆਪ ਮੁਕਤ ਹੈ ਉਹੀ ਦੂਸਰਿਆਂ ਨੂੰ ਮੁਕਤ ਕਰਨ ਨੂੰ ਸਮਰੱਥ ਹੈ। ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇੱਕ ਸ਼ਬਦ ਦੇ ਵਿੱਚ ਗੁਰਮਤ ਦਾ ਸਾਰਾ ਹੀ ਸਿਧਾਂਤ ਮਾਨੋ ਸਮੁੰਦਰ ਕੁੱਜੇ ਵਿੱਚ ਪਾ ਦਿੱਤਾ ਮਹਾਰਾਜ ਜੀ ਨੇ। ਲੈ ਐਸੇ ਹੀ ਇੱਕ ਸ਼ਬਦ 'ਤੇ ਆਪਾਂ ਅਮਲ ਕਰ ਲਈਏ ਨਾ, ਹੋਰ ਕੁਛ ਵੀ ਕਰਨ ਦੀ ਲੋੜ ਨਹੀਂ, ਅਤੇ ਵਿਹੜੇ ਪਾਰ ਹੋ ਸਕਦੇ ਨੇ, ਆਹ ਚੱਕਰ ਕੱਟਿਆ ਜਾ ਸਕਦਾ ਹੈ, ਉੱਥੇ ਪਹੁੰਚ ਜਾਵਾਂਗੇ ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ। ਦਾਸ ਕਬੀਰ ਚੜ੍ਹਿਓ ਗੜ੍ਹ ਉੱਪਰ ਰਾਜ ਲਿਓ ਅਵਨਾਸੀ ਅਵਨਾਸੀ ਖੇਮ ਚਾਹੇ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਇਹ ਜ਼ਿੰਦਗੀ ਦਾ ਟਾਰਗੇਟ ਹੋਣਾ ਚਾਹੀਦਾ ਸਾਡਾ ਜਿਵੇਂ ਇੱਕ ਬੱਚੇ ਨੇ ਇੱਕ ਨਿਸ਼ਾਨਾ ਬਣਾ ਲਿਆ ਜ਼ਿੰਦਗੀ ਦਾ ਵੀ ਮੈਂ ਡਾਕਟਰ ਬਣਨਾ ਹੈ ਉਹ ਨਿਸ਼ਾਨਾ ਉਹਨੂੰ ਡਾਕਟਰ ਬਣਾ ਦਿੰਦਾ ਹੈ ਕਿਉਂਕਿ ਉਹਨੇ ਓਨੀ ਮਿਹਨਤ ਵੀ ਕੀਤੀ ਹੈ ਹੁਣ ਮਨ ਵਿੱਚ ਇਹ ਪੂਰਾ ਦ੍ਰਿੜ ਹੈ ਵੀ ਮੈਂ ਡਾਕਟਰ ਬਣ ਜਾਣਾ 18 ਸਾਲ 10 ਸਾਲ 'ਚ ਜਾਂ ਜਿੰਨਾ ਵੀ ਸਮਾਂ ਲੱਗੇਗਾ ਪਰ ਉਹਦੀ ਦ੍ਰਿੜਤਾ ਉਹਦਾ ਨਿਸ਼ਾਨੇ ਵੱਲ ਉਹਦੀ ਦ੍ਰਿੜਤਾ ਉਹਨੂੰ ਲਿਜਾ ਰਹੀ ਹੈ ਉਹ 18-18 ਘੰਟੇ ਵੀ ਪੜ੍ਹਦਾ ਹੈ ਬਣ ਗਿਆ ਡਾਕਟਰ ਲੱਖਾਂ ਰੁਪਈਆ ਕਮਾਉਣ ਲੱਗ ਗਿਆ ਇਸੇ ਤਰ੍ਹਾਂ ਜ਼ਿੰਦਗੀ ਦਾ ਨਿਸ਼ਾਨਾ ਕੋਈ ਨਹੀਂ ਆਪਣਾ ਪੁੱਛਦੇ ਹਾਂ ਵੀ ਨਿਸ਼ਾਨਾ ਕੀ ਹੈ ਕਹਿੰਦੇ ਇੱਕ ਨਿਸ਼ਾਨਾ ਕੀ ਹੈ ਖਾਓ ਪੀਓ ਮੌਜਾਂ ਕਰੋ ਖਾਓ ਪੀਓ ਐਸ਼ ਕਰੋ ਈ ਡਰਿੰਕ ਐਂਡ ਬੀ ਮੈਰੀ ਨਥਿੰਗ ਐਲਸ ਖਾਣਾ ਪੀਣਾ ਹੱਸਣਾ ਸੌਣਾ ਬਸ ਇਹੀ ਕੁਛ ਹੈ ਸੋ ਇਹ ਕੁਛ ਨਹੀਂ ਇਹ ਤਾਂ ਪਸ਼ੂ ਵੀ ਹਨ ਫਿਰ ਪਸ਼ੂ ਤਾਂ ਤੇਰੇ ਨਾਲ ਚੰਗੇ ਨੇ ਖਾਂਦੇ ਪੀਂਦੇ ਉਹ ਵੀ ਨੇ ਸਭ ਕੁਛ ਕਰਦੇ ਨੇ ਪਸ਼ੂਆਂ ਦੇ ਬੱਚੇ ਵੀ ਹਨ ਪਰ ਕੇਵਲ ਜੇ ਨਹੀਂ ਹੈ ਉਹਨਾਂ ਪਾਸ ਇੱਕ ਗਿਆਨ ਨਹੀਂ ਹੈ ਗਿਆਨ ਬਿਨਾਂ ਪਸ਼ੂ ਜਾਣ ਅਤੇ ਜੇ ਤੇਰੇ ਪਾਸ ਵੀ ਗਿਆਨ ਨਹੀਂ ਕੇਵਲ ਇੰਨੀ ਗਲਤੀ ਖੜਾ ਤੂੰ ਬਸ ਸੋਹਣੀਆਂ ਕੋਠੀਆਂ ਪਾ ਲਓ ਬੱਚਿਆਂ ਵਾਸਤੇ ਮਾਇਆ ਕਮਾ ਕੇ ਅਤੇ ਜਮ੍ਹਾਂ ਕਰਕੇ ਅਤੇ ਚਲੇ ਜਾਓ ਕਿ ਇਹੀ ਜ਼ਿੰਦਗੀ ਦਾ ਨਿਸ਼ਾਨਾ ਹੈ ਜੇ ਤੂੰ ਕਰੋੜਾਂ ਅਰਬਾਂ ਕਮਾ ਵੀ ਲਿਆ ਤਾਂ ਕੀ ਹੋ ਗਿਆ ਉਹ ਬੱਚਿਆਂ ਨੂੰ ਬਰਬਾਦ ਕਰਕੇ ਚੱਲਿਆ ਤੂੰ ਕਿਉਂਕਿ ਉਹਨਾਂ ਨੇ ਲਹੂ ਪਸੀਨਾ ਕੀਤਾ ਨਹੀਂ ਮੁੱਖ ਦੀ ਮਾਇਆ ਮਿਲ ਗਈ ਉਹਨਾਂ ਨੇ ਅਜਾਸ਼ੀ ਦੇ ਵਿੱਚ ਸਾਰਾ ਹੀ ਬਰਬਾਦ ਕਰ ਦੇਣਾ ਉਹਦੇ ਪਾਪਾਂ ਦਾ ਭਾਗੀ ਤੂੰ ਉਹਦਾ ਕਾਰਨ ਤੂੰ ਬਣਿਆ ਨਹੀਂ ਉਹ ਮਿਹਨਤ ਕਰਦੇ ਹੋ ਸਕਦਾ ਉਹ ਮਾੜੇ ਕਰਮਾਂ ਵਿੱਚ ਨਾ ਇਹ ਮਾਇਆ ਨੂੰ ਬਰਬਾਦ ਕਰਦੇ ਇਸ ਕਰਕੇ ਇਹਨਾਂ ਗੱਲਾਂ ਦੀ ਜ਼ਰੂਰਤ ਹੈ ਸਮਝਣ ਦੀ ਲੋੜ ਹੈ ਗੁਰਮਤਿ ਦੀਆਂ ਗੱਲਾਂ ਹਨ ਆਓ ਮਹਾਰਾਜ ਕਿਰਪਾ ਕਰਨ ਜਿੰਨੀਆਂ ਕੁ ਵਿਚਾਰਾਂ ਹੋਈਆਂ ਉਹਨਾਂ ਨੂੰ ਆਪਾਂ ਅਮਲ ਵਿੱਚ ਲਿਆਈਏ ਫਿਰ ਆਪਣਾ ਇਹ ਜਨਮ ਸਫਲਾ ਲੋਕ ਸੁਖੀ ਪਰਲੋਕ ਸਹੇਲਾ ਹੋਵੇਗਾ ਆਓ ਕੱਲ੍ਹ ਦਾ ਇੱਕ ਦਿਨ ਹੈ ਲਾਸਟ ਦਿਨ ਹੈ ਕੱਲ੍ਹ ਨੂੰ ਇਸੇ ਤਰ੍ਹਾਂ ਸਮੇਂ ਸਿਰ ਆਓ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਕੇ ਪ੍ਰੇਰ ਕੇ ਲਿਆਓ ਟਰਾਲੀਆਂ ਵਾਲੇ ਟਰਾਲੀਆਂ ਦੀ ਇੱਕ ਦਿਨ ਹੈ ਸੇਵਾ ਕਰ ਲਓ ਇਹ ਸੰਗਤ ਗੁਰੂ ਦਾ ਸਰੂਪ ਹੈ ਸੇਵਾ ਕਰ ਲਓਗੇ ਬੜੀਆਂ ਬਰਕਤਾਂ ਘਰਾਂ ਵਿੱਚ ਪੈ ਜਾਣਗੀਆਂ ਆਓ ਸਾਰੇ ਬੋਲੋ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
ਧੰਨ ਹੈ।
ਆਵੇ।